ਲੋਕ ਸੁਣਿਆ ਪਰ ਲੋਕ ਸੁਣਿਆ ਬਿਦ ਲੋਕ ਸੁਣਿਆ ਸਰ ਦਰਸ਼ਨ ਪਾਇਆ ਸੰਗਤ ਪਾਇਓ ਧਾਰਨ ਕਰੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਲਗਿਆਇਓ
ਸਤਨਾਮ ਵਾਹਿਗੁਰੂ ਸਾਹਿਬ ਜੀਓ ਸਵਈਆ ਕਰ ਬੰਦ ਉਬੈ ਕਰ ਬੰਦ ਗੁਰੂ ਸੁਖ ਕੰਧ ਸਦਾ ਦੁੱਖ ਦੁੰਦ ਨਕੰਦੋ ਅਰਬਿੰਦ ਪਦਮ ਮਨ ਮੋਹ ਮਲਿੰਦ ਜੋ ਮੋਹ ਕਮੂਲ ਬਨਾਸ ਬਲੰਦੋ ਸਵਈਆ ਕਰ ਬੰਦ ਉਬੈ ਕਰ ਬੰਦ ਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਹੋਏ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਦਾ ਸਦਕਾ ਇਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਪਾਤਰਾਂ ਦੀ ਕਥਾ ਚੱਲ ਰਹੀ ਹੈ। ਕੱਲ ਦੀ ਕਥਾ ਵਿੱਚ ਸਤਿਗੁਰਾਂ ਨੇ ਖੇਤੀ ਨੂੰ ਹਰਾ ਕੀਤਾ, ਸਿੱਖਿਆ ਜੀਵਨ ਦੀ ਖੇਤੀ ਵੀ ਗੁਰੂ ਨਾਨਕ ਸਾਹਿਬ ਨੇ ਹਰੀ ਭਰੀ ਕਰਨ ਵਾਸਤੇ ਉਪਦੇਸ਼ ਦਿੱਤਾ। ਮਨਹਾਲੀ ਕਿਰਸਾਨੀ ਕਰਨੀ ਸਰਬ ਪਾਣੀ ਸੰਖੇਪ ਨਾਮ ਵੀ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਭਾਵ ਕਰਮ ਕਰ ਜਨ ਸੇ ਕਰ ਭਾਰਤ ਦੇ। ਉਸ ਗੁਰਦੁਆਰਾ ਸਾਹਿਬ ਦਾ ਨਾਮ ਕਿਆਰਾ ਸਾਹਿਬ ਗੁਰਦੁਆਰਾ ਹੈ ਔਰ ਇੱਕ ਬਿਮਾਰ ਹੋਈ ਲੜਕੀ ਲਾਹੌਰ ਦੇ ਸ਼ਾਹੂਕਾਰ ਦੇ ਜਿਸ ਨੂੰ ਕਿਤੋਂ ਵੀ ਆਰਾਮ ਨਾ ਆਇਆ, ਸਰੀਰ ਬਿਲਕੁਲ ਸੁੱਕ ਗਿਆ ਸੀ ਔਰ ਰਾਮ ਚੰਨਣ ਸਿੰਘ ਦੇ 10,000 ਰੁਪਇਆ ਨੂੰ ਦਿੱਤਾ ਗਿਆ। ਬਹੁਤ ਗੁਰਦੁਆਰਿਆਂ ਵਿੱਚ ਉਹਨਾਂ ਨੇ ਅਰਦਾਸਾਂ ਦੇਖਾਂ ਕਰਵਾਈਆਂ, ਜਦੋਂ 5 ਰੁਪਈਏ ਬਾਕੀ ਰਹਿ ਗਏ ਫਿਰ ਕਿਆਰਾ ਸਾਹਿਬ ਜਾ ਕੇ ਅਰਦਾਸ ਕੀਤੇ ਕਿ ਮਹਾਰਾਜ ਤੁਸੀਂ ਖੇਤੀਆਂ ਹਰੀਆਂ ਕੀਤੀਆਂ, ਇਸ ਲੜਕੀ ਦੇ ਸਰੀਰ ਨੂੰ ਹਰਾ ਕਰ ਦਿਓ। ਪਰ ਚੰਨਣ ਸਿੰਘ ਦੀ ਅਰਦਾਸ ਕਰਨ ਤੋਂ ਗੁਰੂ ਨਾਨਕ ਸਾਹਿਬ ਦੀ ਮਹਾਨ ਬਖਸ਼ਿਸ਼ ਹੋਈ, ਉਸ ਲੜਕੀ ਦਾ ਸਰੀਰ ਹਰਾ ਭਰਾ ਹੋ ਗਿਆ। ਇਹ ਕੌਤਕ ਉਪਦੇਸ਼ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜੀਵਨ ਇਤਿਹਾਸ ਕੱਲ ਦੀ ਕਥਾ ਵਿੱਚ ਆਇਆ ਹੈ। ਜਿਸ ਤਰ੍ਹਾਂ ਅੱਗੇ ਇਹ ਇਤਿਹਾਸ ਆ ਰਿਹਾ, ਭਾਈ ਸੰਤੋਖ ਸਿੰਘ ਜੀ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਮੰਗਲ ਕਰਦੇ ਹਨ। ਪਰ ਦੋਵੇਂ ਹੱਥ ਜੋੜ ਕੇ ਤੇ ਇਸ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਵੰਦਨਾ ਕਰਦਾ ਹਾਂ। ਸਤਿਗੁਰੂ ਮਹਾਰਾਜ ਜੀ ਦੇ ਚਰਨ ਤੇ ਜਿਹੜੇ ਦੁੰਦ ਸਮੂਹ ਦੁੱਖ ਨੇ ਦੁੰਦ ਲਾਭ ਪਾਉਣ ਵਾਲੇ ਤੇ ਉਹਨਾਂ ਦੇ ਤਾਂ ਹਮੇਸ਼ਾ ਵਾਸਤੇ ਕੱਟਣ ਵਾਲੇ ਹਨ।
ਅਰਬਿੰਦ ਪਦਮ ਮਨ ਮੋਹ ਮਲਿੰਦ ਜੋ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨ ਜਿਹੜੇ ਉਹ ਤਾਂ ਕਰਲਾਂ ਵਾਂਗ ਨੇ ਤੇ ਮੇਰਾ ਮਨ ਜਿਹੜਾ ਹੈ ਤੇ ਚਰਨਾਂ ਦਾ ਭੋਰਾ ਹੋਵੇ।
ਮੋਹ ਕਮੂਲ ਬਨਾਸ ਬਲੰਦੋ
ਤੇ ਜੋ ਮੋਹ ਮਮਤਾ ਦਾ ਮੂਲ ਮੁੰਡ ਅਗਿਆਨ ਹੈ ਤੇ ਉਸਦੇ ਤਾਂ ਹਮੇਸ਼ਾ ਵਾਸਤੇ ਬੜਾ ਭਾਰੀ ਨਾਸ਼ ਕਰਨ ਵਾਲੇ ਨੇ।
ਉੜ ਦੰਬਨ ਬ੍ਰਿੰਦ ਦਵਾ ਕਰਸੋ
ਜਿਹੜੇ ਪਖੰਡ ਰੂਪੀ ਤਾਰੇ ਨੇ ਤੇ ਉਹਨਾਂ ਦੇ ਤਾਂ ਸਤਸੰਗ ਜੀ ਨਾਸ਼ ਕਰਨ ਵਾਸਤੇ ਸਤਿਗੁਰੂ ਮਹਾਰਾਜ ਜੀ ਦੇ ਚਰਨ ਸੂਰਜ ਵਾਂਗ ਹਨ। ਵਿਸ਼ਿਆਂ ਦੀ ਜਿਹੜੀ ਤਪਤ ਹੈ ਅਗਨੀ ਹੈ ਤੇ ਇਸ ਨੂੰ ਸ਼ਾਂਤ ਕਰਨ ਵਾਲੇ ਚੰਦਰਮਾ ਵਾਂਗ ਹਨ।
ਸਮੁਦਾਏ ਬਿਗਾਨੇ ਬਨਾਸਨ ਜੋ
ਤੇ ਜੋ ਸਮੂਹ ਸਤਸੰਗ ਜੀ ਬਿਗਨ ਨੇ ਤੇ ਉਹਨਾਂ ਦੇ ਨਾਸ਼ ਕਰਨ ਵਾਲੇ ਹਨ।
ਦਰਸ਼ਨ ਕੋ ਵਰਦਾ ਆਨੰਦ
ਆਪਣੇ ਸੇਵਕਾਂ ਦੇ ਤਾਂ ਸਤਿਗੁਰੂ ਮਹਾਰਾਜ ਜੀ ਤੇ ਵਰਦੇ ਦਾਇ ਦੇਣ ਵਾਲੇ ਤੇ ਆਨੰਦ ਦੇਣ ਵਾਲੇ ਹਨ। ਸ੍ਰੇਸ਼ਟ ਦਾਇ ਤੇ ਆਨੰਦ ਦੇਣ ਵਾਲੇ ਬੜੇ ਭਾਰੀ ਆਨੰਦ ਨੂੰ ਦੇਣ ਵਾਲੇ ਨੇ।
ਸ੍ਰੀ ਬਾਲਾ ਸੰਦਰਵਾਤੀ ਦੋਹਰਾ ਸਤਿਗੁਰੂ ਲੀਲਾ ਲਲਤਿਓ
ਭਾਈ ਬਾਲਾ ਜੀ ਇਸ ਕਥਾ ਨੂੰ ਕਥਨ ਕਰਦੇ ਖਡੂਰ ਸਾਹਿਬ ਦੇ ਅੰਦਰ ਗੁਰੂ ਅੰਗਦ ਦੇਵ ਜੀ ਲਿਖਾ ਰਹੇ ਨੇ ਸੰਧੂ ਗੋਤ ਹੈ ਸਤਿਗੁਰ ਲੀਲਾ ਲਲਤ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਤਰ੍ਹਾਂ ਦੀ ਲੀਲਾ ਖੇਡ ਲਲਤ ਸੁੰਦਰ ਕਰ ਰਹੇ ਨੇ।
ਕਰਤ ਬ੍ਰਿਤ ਜਗਕੰਤ
ਇਸ ਤਰ੍ਹਾਂ ਸੁੰਦਰ ਖੇਡ ਦੇ ਤਾਂ ਕਰ ਰਹੇ ਨੇ ਤੇ ਔਰ ਜਗ ਦੇ ਪਤੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਰੀਰ ਜਿਹੜਾ ਉਹ ਵੱਧ ਰਿਹਾ ਹੈ।
ਪਰ ਫੁਲਤ ਕਲ ਫੂਲ ਸੋ
ਹਾਂ ਜੀ ਕਹਿੰਦੇ ਕਲ ਸੁੰਦਰ ਫੁੱਲਾਂ ਦੇ ਨਾਲ ਤੇ ਇਸ ਤਰ੍ਹਾਂ ਤੇ ਪ੍ਰਫੁਲਤ ਨਾਮ ਬੜੀ ਭਾੜੀ ਬਗੀਚੀਆਂ ਦੀ ਖੜਾਵਟ ਹੋ ਰਹੀ ਹੈ।
ਬਸੰਤ
ਇਸ ਤਰ੍ਹਾਂ ਸੁੰਦਰ ਫਲਾਂ ਫੁੱਲਾਂ ਦੇ ਨਾਲ ਖਿੜਿਆ ਹੋਇਆ ਜੋ ਬਸੰਤ ਰੁੱਤ ਹੈ ਤੇ ਰਾਜੇ ਵਾਂਗ ਸੋਭਾ ਪਾ ਰਿਹਾ ਹੈ।
ਦੋਰਾ ਸੁੰਦਰ ਮਿਰਦਰ ਸਦਰ ਤਰ ਰਾਜੀ
ਹਾਂਜੀ ਜਿਹੜੇ ਸੁੰਦਰ ਸਾਹਿਬ ਸਿੰਘ ਜੀ ਮਿਰਦਰ ਕੋਮਲ ਤੇ ਸਹਿਤ ਦਲ ਖਤਰਿਆਂ ਦੇ ਤਰ ਜੋ ਬਿਰਸ਼ਨੇ ਰਾਜੀ ਬਰਾਜ ਰਹੇ ਨੇ
ਬਣ ਬਰ ਬਰ ਉਪਮਾ ਸਾਜੀ
ਬਣ ਬਣ ਰੰਗਾ ਰੰਗਾਂ ਦੇ ਸਾਧ ਸਿੰਘ ਜੀ ਇਹਨਾਂ ਫੁੱਲਾਂ ਤੇ ਆਪਣੇ ਟਾਹਣੀਆਂ ਦੀ ਬਿਰਸ਼ਾਂ ਦੀ ਤੇ ਉਪਮਾ ਬਹੁਤ ਹੀ ਮਹਿਮਾ ਸਾਜ ਰਹੀ ਹੈ
ਜਨ ਬਸੰਤ ਨਿਜ ਸੈ ਸਿੰਗਾਰੀ
ਇਸ ਵਾਸਤੇ ਮਨ ਨੂੰ ਬਸੰਤ ਰਾਜਾ ਸਾਹਿਬ ਸਿੰਘ ਜੀ ਆਪਣੀ ਸੈਨਾ ਜਿਹੜੀ ਹੈ ਫੌਜ ਨੂੰ ਉਸਦੇ ਥਾਈ ਸ਼ਿੰਗਾਰ ਕੇ
ਕੀਰਤਨ ਦੇ ਬਿਰਹੀ ਨਰ ਨਾਰੀ
ਜਿਹੜੇ ਸਾਧ ਸੰਗਤ ਜੀ ਤੇ ਇਸ ਵਾਸਤੇ ਇਸਤਰੀ ਤੇ ਪੁਰਸ਼ ਵਿਛੋੜੇ ਵਾਲੇ ਨੇ ਤੇ ਉਹਨਾਂ ਦੇ ਮਨ ਨੂੰ ਜਿੱਤਣ ਵਾਸਤੇ ਵਿਛੋੜਾ ਦੂਰ ਕਰਨ ਵਾਸਤੇ
ਸਭ ਪਲਾਸ ਤੇ ਪਾਪ ਨਿਪਾਤੀ
ਮਨ ਨੂੰ ਬਸੰਤ ਰਾਜੇ ਨੇ ਇਸ ਢੰਗ ਦੇ ਨਾਲ ਆਉਣਾ ਕੀਤਾ ਹੈ ਤੇ ਸਭ ਪਲਾਸ ਤੇ ਪਾਪ ਨਿਪਾਤੇ ਸਾਰੇ ਜਿਹੜੇ ਪਲਾਹ ਦੇ ਬਿਰਸ਼ ਤੇ ਸਾਧ ਸੰਗਤ ਜੀ ਪੱਤਰਿਆਂ ਤੋਂ ਨਿਪਾਤੀ ਰਹਿਤ ਹਨ
ਫੁੱਲੇ ਫੁੱਲ ਲਾਲ ਪਲ ਭਾਂਤੀ
ਔਰ ਸਾਧ ਸੰਗਤ ਜੀ ਉਹਨਾਂ ਦੇ ਤਾਂ ਜਿਹੜੇ ਫੁੱਲ ਤੇ ਉਹ ਲਾਲ ਖਿੜੇ ਹੋਏ ਨੇ ਤੇ ਸਾਰੇ ਫੁੱਲ ਹੀ ਫੁੱਲ ਦਿਸ ਰਹੇ ਨੇ ਫਲਾਹਾਂ ਦੇ ਬਿਰਸ਼ਾਂ ਦੇ ਤਾਏ
ਮਨੋ ਸੁਬਟ ਪਾਤੀ ਰੰਗਨ ਰਾਂਗੇ
ਕਿਸ ਤਰ੍ਹਾਂ ਦੇ ਲਾਲ ਫੁੱਲ ਸਾਧ ਸੰਗਤ ਜੀ ਖਿੜੇ ਹੋਏ ਨੇ ਤੇ ਮਨੋ ਜਿਹੜੇ ਸੂਰਮੇ ਨੇ ਤੇ ਬਹੁਤ ਸਾਰੇ ਸੁੰਦਰ ਰੰਗਾਂ ਦੇ ਵਸਤਰ ਰੰਗ ਕੇ
ਯੁੱਧ ਕਰ ਬਾਗੇ
ਔਰ ਜਿਹੜੇ ਲਾਲ ਪਛਾਕੇ ਸਾਧ ਸੰਗਤ ਜੀ ਬਣਾ ਕੇ ਤੇ ਸੂਰਮੇ ਮਾਨੋ ਬਸੰਤ ਰਾਜੇ ਦੇ ਨਾਲ ਜੰਗ ਕਰਨ ਵਾਸਤੇ ਚੜੇ ਹਨ
ਅੰਬਰ ਮੋਰ ਪਿੱਕ ਆਨੰਦ ਕਾ ਜਾਸੂ
ਹਾਂਜੀ ਅੰਬਰ ਮੋਰ ਕਹਿੰਦੇ ਨੇ ਜਿਹੜੇ ਅੰਬਾਂ ਦਾ ਸਾਧ ਸੰਗਤ ਜੀ ਛੋਟੀਆਂ ਛੋਟੀਆਂ ਅੰਬੀਆਂ ਨੇ ਮੋਰ ਕਹਿੰਦੇ ਨੇ ਖਿਚੜੀ ਕਹਿੰਦੇ ਨੇ ਅੰਬਾਂ ਦੀ ਜਦੋਂ ਸ਼ੁਰੂ ਹੁੰਦੇ ਨੇ ਅੰਬ ਤੇ ਇਸ ਤਰ੍ਹਾਂ ਉਸ ਨੂੰ ਵੇਖ ਕੇ ਤੇ ਜਿਹਨਾਂ ਨੂੰ ਬਹੁਤ ਹੀ ਆਨੰਦ ਹੋ ਰਿਹਾ ਹੈ
ਕੂਕਤ ਕੋਕਿਲ ਕਲ ਰਵ ਤਾਸੂ
ਆਦਿ ਕੋਲਾਂ ਜਿਹੜੀਆਂ ਨੇ ਤੇ ਵੇਖ ਕੇ ਕੂਕ ਰਹੀਆਂ ਤੇ ਜਿਹਨਾਂ ਦੀ ਰਵ ਜਿਹੜੀ ਆਵਾਜ਼ ਹੈ ਤੇ ਕਲ ਸੁੰਦਰ ਹੈ ਬਹੁਤ ਇਹਨਾਂ ਕੋਲਾਂ ਦੀ
ਜੰਗ ਸੰਤ ਕੀ ਦੇਤ ਦੁਹਾਈ
ਭਾਈ ਸੰਤੋਖ ਸਿੰਘ ਜੀ ਕਹਿੰਦੇ ਮਾਨੋ ਬਸੰਤ ਰਾਜਾ ਹੈ ਤੇ ਇਸ ਵਾਸਤੇ ਇਸ ਦੇ ਆਉਣ ਦੀ ਦੁਹਾਈ ਦੇ ਰਹੀਆਂ ਤੇ ਲੋਕੋ ਬਸੰਤ ਰਾਜਾ ਇਸਤਰੀਆਂ ਨੇ ਉਹਨਾਂ ਦੇ ਦੇਸ਼ ਅੰਗਾਂ ਵਿੱਚੋਂ ਤੇ ਮਾਨ ਜਿਹੜਾ ਹੰਕਾਰ ਹੈ ਤੇ ਉਸਦੇ ਤਾਂ ਸਾਧ ਸੰਗਤ ਜੀ ਕੱਢ ਰਹੀਆਂ ਹਨ
ਪੁਸ਼ਪਨ ਕੀ ਮਕਰੰਦ ਨਿਹਾਰੀ
ਹਾਂਜੀ ਜਿਹੜੇ ਫੁੱਲ ਉਹਨਾਂ ਦਾ ਮਕਰੰਦ ਨਾਮ ਜਿਹੜਾ ਧੂੜਾ ਹੈ ਤੇ ਉਸਨੂੰ ਵੇਖ ਕੇ
ਪਰ ਮਦ ਕਰ ਕਰਤ ਗੁੰਜਾਰੀ
ਤੇ ਉਹਦੇ ਉੱਤੇ ਸਾਧ ਸੰਗਤ ਜਿਹੜੇ ਭੌਰੇ ਨੇ ਤੇ ਉਹ ਬਹੁਤ ਹੀ ਗੁੰਜਾਂ ਪਾ ਰਹੇ ਹਨ
ਜਨ ਬਸੰਤ ਨ੍ਰਿਪ ਆਗੇ ਬੀਨਾ
ਤੇ ਮਾਨੋ ਜਿਹੜੇ ਭੌਰੇ ਇਸ ਤਰ੍ਹਾਂ ਗੁੰਜਾਰ ਕਰ ਰਹੇ ਨੇ ਤੇ ਬਸੰਤ ਰਾਜੇ ਦੇ ਆਉਣ ਦੀ ਖੁਸ਼ੀ ਵਿੱਚ ਤੇ ਅੱਗੇ ਬੀਨਾ ਵਜਾ ਰਹੇ ਹਨ
ਗਾਏ ਵਜਾਵੇ ਗੁਨੀ ਪਰ ਬੀਨਾ
ਤੇ ਇਸ ਤਰ੍ਹਾਂ ਸਾਧ ਸੰਗਤ ਜੀ ਗਾਉਂਦੇ ਤੇ ਵਜਾਉਂਦੇ ਨੇ ਤੇ ਜਿਸ ਤਰ੍ਹਾਂ ਗੁਣੀ ਲੋਕ ਪਰਵੀਨਾ ਚਤਰ ਭੱਟ ਲੋਕ ਕਵਿਤਾ ਕਰਦੇ ਨੇ ਨਕੀਬ ਲੋਕ ਜਸ ਕਰਦੇ ਹੁੰਦੇ ਇਸ ਤਰ੍ਹਾਂ ਭੌਰੇ ਜਿਹੜੇ ਨੇ ਬਸੰਤ ਰਾਜ ਦੇ ਆਉਣ ਦੀ ਖੁਸ਼ੀ ਵਿੱਚ ਔਰ ਭੱਟਾਂ ਵਾਂਗ ਜਸ ਕਰ ਰਹੇ ਹਨ ਮਾਨੋ
ਲਲਤ ਬਿਹੰਗ ਬੋਲਹੀ ਬਾਣੀ
ਤੇ ਲਲਤ ਸੁੰਦਰ ਸਾਧ ਸਿੰਘ ਜੀ ਬਿਹੰਗ ਪੰਛੀ ਬਾਣੀ ਆਵਾਜ਼ ਦੇ ਤਾਂ ਬੋਲਦੇ ਨੇ
ਬੰਦੀ ਜਨ ਕੀਰਤ ਬਾਣੀ
ਮਾਨੋ ਭਾਈ ਸਾਹਿਬ ਜੀ ਕਹਿੰਦੇ ਬੰਦੀ ਜਨ ਭੱਟਾਂ ਨੂੰ ਕਹਿੰਦੇ ਨੇ ਤੇ ਉਹ ਜਸ ਕਰ ਰਹੇ ਨੇ ਬਸੰਤ ਰਾਜ ਦੇ ਆਉਣ ਤੋਂ
ਦਲਮੰਦ ਸੁਗੰਧ ਸਮੀਰਾ
ਜਿਹੜੇ ਪੰਛੀ ਸੁੰਦਰ ਆਵਾਜ਼ ਦੇ ਰਹੇ ਤੇ ਮਾਨੋ ਇਹੀ ਬਸੰਤ ਰਾਜ ਦੇ ਆਉਣ ਦੀ ਦੁਹਾਈ ਦੇ ਰਹੇ ਭੱਟ ਲੋਕ ਜਸ ਕਰ ਰਹੇ ਨੇ ਇਸੇ ਤਰ੍ਹਾਂ ਜਿਹੜੀ ਹੈ ਪੌਣ ਉਹ ਸੀਤਲ ਠੰਡੀ ਤੇ ਮੰਦ ਹੌਲੀ ਹੌਲੀ ਤੇ ਸੁਗੰਧ ਸੁਗੰਧੀ ਵਾਲੀ ਚੱਲਦੀ ਹੈ
ਮਾਨਨ ਬਿਰਹਨ ਕਰਤ ਅਧੀਰਾ
ਜਿਹੜੀਆਂ ਸਾਧ ਸੰਗਤ ਦੀ ਮਾਣ ਵਾਲੀਆਂ ਇਸਤਰੀਆਂ ਨੇ ਤੇ ਔਰ ਵਿਛੋੜੇ ਵਾਲੀਆਂ ਨੇ ਪਤੀ ਨਾਲੋਂ ਤੇ ਉਹਨਾਂ ਦੇ ਤਾਈ ਸਾਧ ਸੰਗਤ ਦੀ ਪੌਣ ਚੱਲ ਕੇ ਤੇ ਕਾਹਲੀ ਪਾ ਰਹੀ ਹੈ ਤੇ ਤਾਂ ਕਿ ਪਤੀ ਦਾ ਜਿਹੜਾ ਮਿਲਾਪ ਹੋ ਸਕੇ
ਸੇਤ ਸਿਆਮ ਸਰੋਣਤ ਪੁਨ ਪੀਤਾ
ਸਾਧ ਸੰਗਤ ਜੀ ਸੇਤ ਚਿੱਟੇ ਤੇ ਸਿਆਮ ਕਾਲੇ ਤੇ ਸਰੋਣਤ ਲਾਲ ਤੇ ਪੁਨਾ ਪੀਲੇ
ਦਿਖਸੇ ਕੁਸਮ ਨਵੀਨੀ ਰੀਤਾ
ਤੇ ਫਲ ਜਿਹੜੇ ਖਿੜੇ ਹੋਏ ਨਾ ਰੰਗਾਂ ਦੇ ਤੇ ਨਵੀਨੀ ਢੰਗ ਦੇ ਨਾਲ ਨਵੀਨ ਢੰਗ ਦੇ ਨਾਲ
ਸ਼ਾਖਾ ਪਰ ਮੰਜਰੀ ਸੋਹੀ
ਸਾਧ ਸੰਗਤ ਜਿਹੜੀਆਂ ਬਿਰਸ਼ ਦੀਆਂ ਸ਼ਾਖਾ ਨੇ ਤੇ ਉਹਨਾਂ ਦੇ ਉੱਤੇ ਮੰਜਰੀ ਕਹਿੰਦੇ ਨੇ ਕਰੂੰਬਲਾਂ ਜਿਹੜੀਆਂ ਨਰਮ ਨਰਮ ਨਿਕਲਦੀਆਂ ਹਨ।
ਮਨੋ ਧਰੀ ਕਲਗੀ ਮਨ ਮੋਹੀ,
ਤੇ ਦਰਸ਼ਾਂ ਦੇ ਉੱਤੇ ਜਿਹੜੀਆਂ ਕੁਰੂਬਲਾ ਸਾਹਿਬ ਸੰਗ ਜੀ ਨਰਮ ਨਿਕਲ ਰਹੀਆਂ ਨੇ ਤੇ ਮਨੋ ਬਸੰਤ ਰਾਜੇ ਨੇ ਇਹ ਆਪਣੇ ਸਿਰ ਦੇ ਉੱਤੇ ਕਲਗੀ ਰੱਖੀ ਹੋਈ ਹੈ।
ਅਸਬਿਦ ਜੈ ਬਨ ਬਡ ਸ਼ਬ ਤਾਰੀ,
ਇਸ ਤਰ੍ਹਾਂ ਸਾਹਿਬ ਸੰਗ ਜੀ ਜਿਹੜਾ ਬਣ ਜੰਗਲ ਹੈ ਬਹੁਤ ਹੀ ਸੋਭਾ ਦੇ ਤਾਈ ਧਾਰ ਰਿਹਾ ਹੈ।
ਹਿਜਰਤ ਤੈ ਨਾਨਕ ਸੁਖਕਾਰੀ,
ਉਸ ਜੰਗਲ ਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਸਹਨ ਕਰਨ ਵਾਲੇ ਵਿੱਚ ਰਹੇ ਹਨ।
ਮਾਸ ਵਿਸਾਖ ਵਿਖੇ ਗੁਣਿਆਨਾ,
ਇਸ ਤਰ੍ਹਾਂ ਵਿਸਾਖ ਦੇ ਮਹੀਨੇ ਦੇ ਗੁਣਾਂ ਦੇ ਘਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ
ਚਾਰੇ ਤੈ ਮੈਖ ਪੁਨ ਤੇ ਨਾ,
ਉੱਥੇ ਮੱਝਾਂ ਤੇ ਗਊਆਂ ਦੇ ਤਾਈ ਚਾਰ ਰਹੇ ਹਨ।
ਨਿਰਦਲ ਹੱਥ ਜੇ ਤਰਣਾ ਨਵੀਨਾ,
ਜਿਹੜੇ ਨਿਰਦਲ ਕੋਮਲ ਹਰੇ ਤੇ ਇਸ ਵਾਸਤੇ ਕੱਖ ਨਵੇਂ ਹਨ।
ਦੇਖ ਚਰਾਵੇਂ ਦਾਨੀ ਦੀਨਾ,
ਦੇਖ ਕੇ ਗਰੀਬਾਂ ਦੇ ਤਾਈ ਦਾਨ ਦੇਣ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਚਰਾ ਰਹੇ ਨੇ।
ਜਾ ਬਾਸਿਰ ਜੁਗ ਜਾਮ ਬਿਤਿਓਤਾ,
ਸਾਹਿਬ ਸੰਗ ਜੀ ਜਿਸ ਵੇਲੇ ਦੋ ਪੈਰ ਜਿਹੜਾ ਸੀ ਦਿਨ ਬਤੀਤ ਹੋ ਗਿਆ,
ਮਾਰ ਤੰਡ ਕੀ ਕੰਡ ਦਿਓਤਾ,
ਮਾਰ ਤੰਡ ਕਹਿੰਦੇ ਸੂਰਜ ਤੇ ਦਿਓਤਾ ਕਹਿੰਦੇ ਨੇ ਧੁੱਪ, ਤੇ ਚੰਡ ਤਿੱਖੀ ਜਿਹੜੀ ਸੀ ਧੁੱਪ ਬਹੁਤ ਸਾਰੀ ਹੋ ਗਈ ਸੂਰਜ ਦੇ।
ਰਮਤ ਕੁਸ਼ਕ ਹੋਏ ਕਰ ਅਲਸਾਏ,
ਸਤਿਗੁਰੂ ਮਹਾਰਾਜ ਜੀ ਕੁਝ ਥਕਾਵਟ ਦੇ ਸਮੇਤ ਹੋ ਗਏ ਤੇ ਆਲਸ ਦੇ ਸਹਿਰ ਸਰੀਰ ਹੋ ਗਿਆ।
ਚਾਰਕ ਤੈਨੂੰ ਟਿਕੇ ਕਥਾਏ,
ਗਮਾਂ ਨੂੰ ਚੜਦੇ ਚੜਦੇ ਕਥਾਂ ਦੇ ਉੱਤੇ ਟਿਕ ਗਏ।
ਤਰਵਰ ਕੀ ਛਾਇਆ,
ਤੇ ਬੜਾ ਸ੍ਰੇਸ਼ਟ ਸੁੰਦਰ ਵਿਸ਼ ਹੈ ਤੇ ਉਹਦੀ ਸੁੰਦਰ ਸ਼ਾਨ ਨੂੰ ਵੇਖ ਕੇ
ਸੈਨ ਕਰਨ ਹਿਤ ਚਿਤ ਬਰਮਾਇਆ,
ਸਤਿਗੁਰੂ ਮਹਾਰਾਜ ਜੀ ਦਾ ਬਰਾਜਣ ਵਾਸਤੇ ਚਿਤ ਜਿਹੜਾ ਸੀ ਪਰਤ ਗਿਆ।
ਮੰਦ ਸੁਗੰਧ ਸੀਤ ਬਹਿ ਪਾਉਣਾ,
ਬਹੁਤ ਮੰਦ ਹੌਲੀ ਹੌਲੀ ਸੁਗੰਧੀ ਵਾਲੀ ਸੀਤ ਠੰਡੀ ਪਾਉਣ ਵੱਲ ਰਹੀ ਹੈ।
ਨਿਰਦਲ ਸੋ ਦਲ ਲੈ ਕੀ ਨਾ ਬਿਛਾਉਣਾ,
ਤੇ ਕੋਮਲ ਸਾਹਿਬ ਸੰਗ ਜੀ ਪੱਤਰੇ ਲੈ ਕੇ ਸਤਿਗੁਰੂ ਮਹਾਰਾਜ ਜੀ ਨੇ ਥੱਲੇ ਬਿਛਾਉਣਾ ਕਰ ਲਿਆ।
ਪਰ ਬਸਤਰੀ ਬਿਛਾਇਓ ਸਵੇਤਾ,
ਉਹ ਪੱਤਰਿਆਂ ਦੇ ਬਿਛਾਉਣੇ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਨੇ ਚਿੱਟਾ ਬਸਤਰ ਬਿਛਾਉਣਾ ਕੀਤਾ।
ਰੌਂਦ ਰਹੇ ਪੁਨ ਕਿਰਪਾ ਲਕੇਤਾ,
ਕਿਰਪਾ ਦੇ ਖਜ਼ਾਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਉਸਦੇ ਉੱਤੇ ਬਰਾਜ ਗਏ।
ਭੈ ਨੀਂਦ ਵਸ ਮੁੰਦਰਤ ਲੋਚਨਾ,
ਸਤਿਗੁਰੂ ਮਹਾਰਾਜ ਜੀ ਨੀਂਦ ਤੇ ਬਸ ਹੋ ਗਏ ਤੇ ਨੇਤਰ ਜਿਹੜੇ ਸੀ ਮੀਤੇ ਗਏ।
ਕਰਨਾ ਖਾਨ ਜੇ ਸੋਚ ਬਿਮੋਚਨਾ,
ਕਿਰਪਾ ਦੀ ਖਾਣੀ ਸਤਿਗੁਰੂ ਮਹਾਰਾਜ ਜਿਹੜੇ ਸੋਚਾਂ ਚਿੰਤਾ ਤੇ ਫਿਕਰਾਂ ਗਵਾਂ ਨੂੰ ਕੱਟਣ ਵਾਲੇ ਨੇ।
ਖੜ ਘੜਕਾ ਜਬ ਸੋਤੇ ਬੀਤੀ,
ਸਾਂਝੀ ਛੇ ਘੜੀਆਂ ਸਤਿਗੁਰੂ ਮਹਾਰਾਜ ਨੂੰ ਸੁੱਤਿਆਂ ਬਤੀਤ ਹੋ ਗਈਆਂ।
ਨਰਵਰ ਕੀ ਛਾਇਆ ਬਪਰੀਤੀ,
ਜਿਹੜਾ ਬਿਰਸ਼ ਹੈ ਤੇ ਇਸਦੀ ਛਾਂ ਜਿਹੜੀ ਸੀ ਸਰ ਸਾਂਝੀ ਬਪਰੀਤੀ ਨਾਮ ਉਲਟ ਹੋ ਗਈ, ਦੂਜੇ ਪਾਸੇ ਨੂੰ ਹੋ ਗਈ।
ਪਸ਼ਚਿਮ ਦਿਸ਼ਾ ਤਰਨ ਬਹੁ ਜਾਵਾ,
ਤਾਰਨ ਕਹਿੰਦੇ ਸੂਰਜ ਨੂੰ, ਸੂਰਜ ਜਿਹੜਾ ਸੀ ਪੱਛਮ ਦੀ ਤਰਫ ਨੂੰ ਚਲੇ ਗਿਆ।
ਪੰਕਜ ਪਰ ਆਤ ਪਿਆਵਾ,
ਸਤਿਗੁਰੂ ਮਹਾਰਾਜ ਜੀ ਦੇ ਮੁੱਖ ਕਵਲ ਦੇ ਉੱਤੇ ਆਤ ਜਿਹੜੀ ਸੀ ਧੁੱਪ ਆ ਗਈ।
ਸ਼ਵੇਤ ਬਿੰਦ ਬੂੰਦ ਮਕਰੰਦਾ,
ਤੇ ਸਾਧ ਸੰਗੀ ਸ਼ਵੇਤ ਮੁੜਕੇ ਦੀਆਂ ਬੂੰਦਾਂ ਇਸ ਤਰ੍ਹਾਂ ਨੇ ਤੇ ਜਿਸ ਤਰ੍ਹਾਂ ਕਵਲ ਦੇ ਉੱਤੇ ਧੂੜਾ ਹੁੰਦਾ ਹੈ।
ਰਾਜਤ ਜੇ ਪਾਸਨ ਅਰਬਿੰਦਾ,
ਜਿਸ ਤਰ੍ਹਾਂ ਸਾਧ ਸੰਗ ਜੀ ਅਰਵਿੰਦ ਕਵਲ ਦੇ ਪੱਤਰਿਆਂ ਦੇ ਉੱਤੇ ਤੇ ਧੂੜੇ ਦੀਆਂ ਜਿਹੜੀਆਂ ਬੂੰਦਾਂ ਰਾਜਦੀਆਂ ਨੇ, ਇਸ ਤਰ੍ਹਾਂ ਸਤਿਗੁਰਾਂ ਦੇ ਚਿਹਰੇ ਦੇ ਉੱਤੇ ਜੋ ਮੁੜਕੇ ਦੀਆਂ ਬੂੰਦਾਂ ਸਾਧ ਸੰਗ ਜੀ ਬਰਾਜ ਰਹੀਆਂ, ਸੋਭਾ ਪਾ ਰਹੀਆਂ ਨੇ।
ਜਦੋਂ ਚੰਦਰਮਾ ਮੰਡਲ ਮਾਹੀ,
ਜਦੋਂ ਅਥਵਾ ਜੋ ਚੰਦਰਮਾ ਹੈ ਸਾਧ ਸੰਗ ਜੀ ਉਸਦਾ ਗੋਲਾਕਾਰ ਆਕਾਰ ਉਹਦੇ ਵਿੱਚ
ਕਿਣਕਾ ਸ਼ਰਬਤ ਪੀਊਖ ਸੁਹਾਈ,
ਮਾਨੋ ਅੰਮ੍ਰਿਤ ਦੇ ਜਿਹੜੇ ਕਿਣਕੇ ਤੇ ਉਹ ਸ਼ਰਬਤ ਨਾਮ ਨਿਕਲ ਰਹੇ ਨੇ, ਭਾਵ ਚੰਦਰਮਾ ਦੇ ਆਕਾਰ ਵਰਗਾ ਸਤਿਗੁਰਾਂ ਦਾ ਚਿਹਰਾ ਹੈ। ਜੋ ਮੁੜਕੇ ਦੀਆਂ ਬੂੰਦਾਂ ਨਿਕਲਦੀਆਂ ਮਾਨੋ ਇਹ ਚੰਦਰਮਾ ਦੇ ਵਿੱਚੋਂ ਅਮਰ ਦੀਆਂ ਸਾਧ ਸੰਗ ਜੀ ਬੂੰਦਾਂ ਗਿਣ ਕੇ ਨਿਕਲ ਰਹੇ ਨੇ।
ਖੇਖ ਨਾਗ ਲਗ ਸੈਨ ਮਿਲਾਪੀ,
ਆਹੀ ਸਤਿਗੁਰੂ ਮਹਾਰਾਜ ਜੀ ਦੇ ਤਾਈ ਜਿਹੜਾ ਖੇਖ ਨਾਗ ਹੈ ਸਤਿਗੁਰਾਂ ਦੀ ਸੇਜਾ ਦਾ ਮਿਲਾਪੀ, ਇਸ ਵਾਸਤੇ ਜਾਣ ਕੇ ਸ਼ੇਸ਼ ਨਾਗ ਨੇ ਆਪਣੀ ਸੇਜਾ ਦੇ ਮਲਾਪੀ ਜਾਣ ਕੇ, ਭਾਵ ਕੀ ਸ਼ੇਖ ਸਾਈ ਨੇ ਜਿਸ ਤਰ੍ਹਾਂ ਵਿਸ਼ਨੂੰ ਜਿਹੜਾ ਹੈ ਸ਼ੇਖ ਸਾਈ ਉਸ ਸ਼ੇਸ਼ ਨਾਗ ਦੀ ਸੇਜਾ ਦੇ ਉੱਤੇ ਖੀਰ ਸਮੁੰਦਰ ਦੇ ਬਰਾਜਦਾ, ਹਿੰਦੂਆਂ ਦਾ ਇੱਕ ਸਾਧ ਸੰਗ ਜੀ ਮਿਥ ਹੈ। ਔਰ ਕਹਿਣ ਤੋਂ ਭਾਵ ਕੀ ਹੈ ਇੱਕ ਦ੍ਰਿਸ਼ਟਾਂਤ ਵਜੋਂ ਭਾਈ ਸਾਹਿਬ ਇਸ ਨੂੰ ਵਰਤ ਰਹੇ ਹਨ। ਸ਼ੇਸ਼ ਨਾਗ ਨੇ ਆਪਣੇ ਮਨ ਦੇ ਅੰਦਰ ਇਹ ਧਾਰਨਾ ਟਿਕਾਈ ਕਿ ਜਿਹੜੀ ਆਤਪ ਹੈ ਧੁੱਪ ਹੈ ਤੇ ਉਹ ਥੱਪਿਓ ਇਸ ਨੂੰ ਹਟਾ ਦੇਣਾ ਪਾਸੇ।
ਸੇਤ ਵਰਨ ਗੋ ਦੁਗਧ ਨਵੀਨਾ,
ਜਿਸ ਦਾ ਸੇਤ ਚਿੱਟਾ ਰੰਗ ਹੈ ਤੇ ਗਊ ਦੇ ਦੁੱਧ ਵਰਗਾ ਨਵਾਂ।
ਹਰ ਦੂਸਰ ਤਨ ਆਵ ਪਰ ਬਿਨਾ,
ਦੂਸਰਾ ਜਿਹੜਾ ਸਰੀਰ ਸੀ ਨਾ ਸ਼ੇਸ਼ ਨਾਗ ਨੇ ਸਰਬ ਦਾ ਧਾਰ ਕੇ ਤੇ ਇਸ ਨੇ ਆਉਣਾ ਕੀਤਾ।
ਸੁੰਦਰ ਸੁਖ ਮੰਦਰ ਕੋ ਦੇਖੀ,
ਸੋਹਣਾ ਸਾਧ ਸੰਗ ਜੀ ਸੁਖਾਂ ਦਾ ਮੰਦਰ ਸਤਿਗੁਰੂ ਮਹਾਰਾਜ ਜੀ ਦਾ ਚਿਹਰਾ ਸਰੀਰ ਵੇਖ ਕੇ
ਨੀਨ ਬੰਦਨਾ ਪ੍ਰੀਤ ਵਸੇਖੀ,
ਬੜੀ ਭਾਰੀ ਪ੍ਰੀਤੀ ਦੇ ਨਾਲ ਤੇ ਇਸ ਤਰ੍ਹਾਂ ਮੱਥਾ ਟੇਕਣਾ ਕੀਤਾ ਸ਼ੇਸ਼ ਨਾਗ ਦੇ ਦੂਜੇ ਰੂਪ ਸਰਪ ਨੇ।
ਬਹੁਤੋ ਤੀਨ ਪ੍ਰਦਕਸ਼ਨਾ ਦੀਨੀ,
ਫਿਰ ਤਿੰਨ ਪ੍ਰਦਕਸ਼ਨਾ ਪ੍ਰਕਰਮਾ ਗੁਰੂ ਨਾਨਕ ਸਾਹਿਬ ਦੀਆਂ ਕੀਤੀਆਂ। ਇਹਦਾ ਅਰਥ ਹੈ ਮਨ ਬਾਣੀ ਸਰੀਰ ਕਰਕੇ ਕੁਰਬਾਨ ਜਾਣਾ।
ਸੀਸ ਦਿਸ਼ਾ ਨਿਜ ਇਸਤਿਤ ਕੀਨੀ,
ਜਿੱਧਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸੇਸ ਸੀ ਤੇ ਉਸ ਤਰਫ ਸਾਹਿਬ ਸੰਗ ਜੀ ਟਿਕ ਗਿਆ, ਭਾਵ ਕੀ ਖੜ ਗਿਆ ਹੈ।
ਇਹ ਦਿਸ਼ਾ ਕੇ ਫਨ ਵਿਸਥਾਰਾ,
ਸਤਿਗੁਰਾਂ ਦੇ ਚਿਹਰੇ ਦੇ ਉੱਤੇ ਸ਼ਾਂ ਕਰਨ ਵਾਸਤੇ ਇਸ ਨੇ ਆਪਣਾ ਜਿਹੜਾ ਫਨ ਸੀ ਉਹ ਫੈਲਾ ਲਿਆ।
ਉਜਲ ਜਿਵ ਸੁਰ ਸਰ ਧਾਰਾ,
ਅਰਸਾ ਕਰਕੇ ਜਿਵੇਂ ਗੰਗਾ ਦੀ ਧਾਰਾ ਜਿਹੜੀ ਲਹਿਰ ਹੈ ਤੇ ਉਹ ਉਜਲ ਹੁੰਦੀ, ਇਸ ਤਰ੍ਹਾਂ ਦਾ ਚਿੱਟਾ ਰੰਗ ਹੈ ਇਸ ਦੇ ਫਨ ਦਾ।
ਉੱਚੋ ਫਨ ਇਸ ਸੋਭਾ ਪਾਈ,
ਉੱਚਾ ਸਾਹਿਬ ਸਾਂਝੀ ਸ਼ੇਸ਼ ਨਾਗ ਦਾ ਚਿੱਟਾ ਫਨ ਇਸ ਤਰ੍ਹਾਂ ਸੋਭਾ ਪਾ ਰਿਹਾ ਹੈ।
ਜਦੋਂ ਸਿੰਧ ਕੀ ਸੈਨ ਬਣਾਈ,
ਤੇ ਕਦੋਂ ਸਿੰਧ ਸੀ ਸੈਨ ਬਣਾਈ, ਤੇ ਕਦੋਂ ਅਤਵਾ ਤੇ ਸਿੰਧ ਸਮੁੰਦਰ, ਸਮੁੰਦਰ ਵਰਗੀ ਕਹਿੰਦੇ ਨੇ ਤੇ ਇਸ ਵਾਸਤੇ ਸੇਜਾ ਹੀ ਬਣਾ ਦਿੱਤੀ ਹੈ।
ਸਭ ਸਰੀਰ ਪਰ ਜਿਸ ਕੀ ਛਾਇਆ,
ਸਾਰੇ ਸਰੀਰ ਦੇ ਉੱਤੇ ਜਿਸ ਸ਼ੇਖ ਨਾਗ ਦੇ ਪੰਨ ਦੀ ਛਾਂ ਹੈ।
ਜਦ ਸਾਥਿਰ ਮੈਂ ਲੈਕ ਡੁਲਾਇਆ,
ਜਿਸ ਤਰ੍ਹਾਂ ਕੋਈ ਚੀਜ਼ ਜੜ ਹੁੰਦੀ ਹੈ ਤੇ ਇੱਕ ਥਾਂ ਖੜੀ ਰਹੇ ਤੇ ਇਸ ਤਰ੍ਹਾਂ ਖੜਾ ਅਚਲ, ਤੇ ਨੈਕ ਥੋੜੇ ਮਾਤਰੇ ਵੀ ਆਪਣੇ ਸਰੀਰ ਨੂੰ ਪਾਸੇ ਨਹੀਂ ਕਰਦਾ।
ਅਸਬਿਦ ਕਿੰਚਿਤ ਕਾਲ ਬਤੀਤਾ,
ਇਸ ਤਰ੍ਹਾਂ ਸਾਹਿਬ ਸੰਗ ਜੀ ਕੁਝ ਸਮਾਂ ਜਿਹੜਾ ਸੀ ਬਤੀਤ ਹੋ ਗਿਆ।
ਇਹ ਸ਼ਾਮ ਅਤ ਹਰਕਤ ਕੀਤਾ,
ਸਤਿਗੁਰੂ ਮਹਾਰਾਜ ਜੀ ਦੇ ਸੀਸ ਦੇ ਉੱਤੇ ਆਪਣੇ ਫਨ ਦੀ ਛਾਂ ਕੀਤੀ ਹੋਈ, ਚਿੱਤ ਵਿੱਚ ਬਹੁਤ ਹੀ ਪ੍ਰਸੰਨ ਹੋ ਕੇ
ਤਲਵੰਡੀ ਨਿਰਪਰਾਏ ਬਲਾਰੂ,
ਇੰਦਰ ਸਾਹਿਬ ਸਿੰਘ ਜੀ ਤਲਵੰਡੀ ਰਾਜ ਭੋਏ ਦੀ ਤਲਵੰਡੀ ਦਾ ਮਾਲਕ ਜੋ ਰਾਜਾ ਰਾਏ ਬਲਾਰ ਹੈ,
ਉਸ ਸੈਨ ਕਿਤ ਅੰਤ ਪਧਾਰੂ,
ਉਹ ਆਪਣੇ ਕੁਝ ਸੈਨਾ ਫੌਜੀਆਂ ਦੇ ਸਮੇਤ ਕਿਸੇ ਹੋਰ ਪਾਸੇ ਨੂੰ ਗਿਆ ਹੋਇਆ ਸੀ, ਉਧਰੋਂ ਆਇਆ ਸੀ ਵਾਪਸ ਜਾ ਕੇ।
ਇਹ ਵੇਲਾ ਤੈ ਚੱਲ ਕਰ ਆਵਾ,
ਪਾਸਿਓ ਆ ਗਿਆ
ਇੱਕੋ ਜਾਗੋ ਭਾਗ ਸੁਹਾਵਾ,
ਜਿਸ ਰਾਜ ਬਲਾਕ ਦੇ ਜਿਹੜੇ ਸੋਹਣੇ ਭਾਗ ਸੀ ਉਹ ਜਾਗ ਪਏ ਹਨ।
ਅਨੀ ਤੁਰੰਗਮ ਸੰਗ ਸੋ ਰੰਗਾ,
ਅਨੀ ਫੌਜ ਨੂੰ ਕਹਿੰਦੇ ਤੇ ਇਸ ਵਾਸਤੇ ਸੋਹਣੇ ਘੋੜਿਆਂ ਵਾਲੀ ਜਿਹੜੀ ਫੌਜ ਸੀ ਇਸ ਦੇ ਨਾਲ ਹੈ।
ਆਵੇ ਨਗਰ ਹੈ ਅੰਗੇ ਉਮੰਗਾ,
ਆਪਣੇ ਨਗਰ ਵੱਲ ਨੂੰ ਚੱਲਿਆ ਆ ਰਿਹਾ ਤੇ ਅੰਗ ਹਿਰਦੇ ਚ ਬਹੁਤ ਹੀ ਉਤਸ਼ਾਹ ਹੈ।
ਦੇਖ ਨਾਗ ਤੋਂ ਕੀ ਅਨੁਮਾਨਾ,
ਜਦੋਂ ਇਸ ਨੇ ਦੂਰੋਂ ਵੇਖਿਆ ਕਿ ਤਾਂ ਸਰਪ ਹੈ ਤੇ ਅਨੁਮਾਨ ਲਾਉਣਾ ਕੀਤਾ ਵਿਚਾਰਿਆ।
ਉਜਲ ਪਟ ਆਤਮ ਤੇ ਤਾਨਾ,
ਜਦ ਕਿਸੇ ਨੇ ਚਿੱਟਾ ਚਾਦਰਾ ਜਿਹੜਾ ਉਹੀ ਧੁੱਪ ਲੱਗਣ ਤੋਂ ਆਪਣੇ ਸਰੀਰ ਦੇ ਉੱਤੇ ਤਾਣਿਆ ਹੋਇਆ ਹੈ।
ਨਰਵਰ ਕੀ ਛਾਇਆ ਬਰ ਤਿਆਗੀ,
ਕਹਿੰਦੇ ਜਿਹੜੀ ਬਿਰਸ਼ ਦੀ ਛਾਂ ਹੈ ਬੜੀ ਸੋਹਣੀ, ਇਸ ਨੂੰ ਛੱਡ ਕੇ
ਪਟ ਕੋਟਨ ਕਿਉਂ ਪਾ ਨਰਾਗੀ,
ਇਹ ਚਿੱਟੇ ਚਾਦਰੇ ਦੇ ਤਾਣ ਕੇ ਤੇ ਉਸ ਵਸਤਰ ਦੀ ਓਟ ਦਾ ਆਸਰੇ ਦਾ ਕਿਉਂ ਕੋਈ ਪ੍ਰੇਮੀ ਹੋ ਗਿਆ ਹੈ।
ਅਸ ਵਿਚਾਰ ਕਰਤੇ ਉੱਟੇ ਗਿਆ ਵਾ,
ਇਸ ਤਰ੍ਹਾਂ ਸਾਹਿਬ ਸੰਗ ਜੀ ਵਿਚਾਰ ਕਰਦਿਆਂ ਤੇ ਰਾਜੇ ਬਲਾਲ ਜਿਹੜਾ ਸੀ ਬਹੁਤ ਨਜ਼ਦੀਕ ਆ ਗਿਆ।
ਰਸਨਾ ਫਰਕ ਤਮੁਖ ਦ੍ਰਿਸ਼ਟਾਵਾ,
ਜਦੋਂ ਇਸ ਨੇ ਵੇਖਿਆ ਤੇ ਤਾਂ ਰਸਨਾ ਜਿਹੜੀ ਹੈ ਜਵਾਨ ਤੇ ਫਰਕ ਰਹੀ ਹੈ ਫਟਾਫਟ, ਇਸ ਵਾਸਤੇ ਤਾਂ ਸਰਪ ਹੈ।
ਭੋਗੀ ਲਖ ਵੱਡ ਭੋਗਾ ਕਾਰਾ,
ਭੋਗੀ ਸੱਪ ਨੂੰ ਕਹਿੰਦੇ ਨੇ ਤੇ ਭੋਗਾ ਕਾਰਾ ਦਾ ਅਰਥ ਹੈ ਤੇ ਵੱਡੇ ਫਨ ਵਾਲਾ, ਤੇ ਵੇਖਿਆ ਤਾਂ ਵੱਡੇ ਫਨ ਵਾਲਾ ਸੱਪ ਹੈ। ਇਸ ਨੇ ਉੱਚਾ ਫਨ ਕਰਕੇ ਬਹੁਤ ਹੀ ਇਸ ਨੂੰ ਫੈਲਾਇਆ ਹੋਇਆ ਹੈ।
ਰਾਏ ਵਿਚਾਰ ਤੇ ਉਰ ਪਰਦਾਇਆ,
ਸਤਸੰਗ ਜੀ ਰਾਏ ਬਲਾਰ ਵਿਚਾਰਦਿਆਂ ਹੋਇਆ ਤੇ ਹਿਰਦੇ ਚ ਦਇਆ ਭਰ ਗਈ।
ਮਾਰਕ ਮਰਿਓ ਤਾਂ ਪੰਨਿੰਗ ਖਾਇਆ,
ਕਹਿੰਦਾ ਜੇ ਕਰਕੇ ਬੱਚਾ ਮਰ ਗਿਆ ਤਾਂ ਸਮਝ ਲਓ ਤੇ ਸੱਪ ਨੇ ਖਾ ਲਿਆ ਹੈ।
ਇਹ ਜੀਵਤ ਇੱਕੋ ਅਵਤਾਰੀ,
ਜੇ ਕਰਕੇ ਸੱਪ ਦੇ ਮੌਜੂਦ ਹੁੰਦਿਆਂ ਤੇ ਬੱਚਾ ਜਿਉਂਦਾ ਹੈ ਤਾਂ ਕੋਈ ਅਵਤਾਰੀ ਮਹਾਂਪੁਰਸ਼ ਹੈ।
ਸਰਪ ਸਵੇਤ ਜੈ ਸੇਵਾਕਾਰੀ,
ਇਸ ਵਾਸਤੇ ਜਿੱਥੇ ਚਿੱਟਾ ਸੱਪ ਵੀ ਉਹਦੀ ਸੇਵਾ ਕਰਨ ਦੇ ਵਿੱਚ ਲੱਗਾ ਹੋਇਆ ਹੈ।
ਫੇਰ ਮਹਿਤ ਪ੍ਰਿਤ ਨਿਕਟ ਪਠਾਇਆ,
ਵੇਖਣ ਵਾਸਤੇ ਰਾਜ ਬਲਾਰ ਨੇ ਇੱਕ ਆਪਣੇ ਨੌਕਰ ਨੂੰ ਪਹਿਲਾਂ ਪਾਸ ਭੇਜਿਆ।
ਸਭ ਜੀ ਮਗ ਪਤਾਲ ਸਦਾਇਆ,
ਇਸ ਵਾਸਤੇ ਤਦੋਂ ਨੂੰ ਸਾਧ ਸੰਗ ਜੀ ਮਗ ਜੀ ਸੱਪ ਨੂੰ ਕਹਿੰਦੇ, ਮਗ ਕਹਿੰਦੇ ਨੇ ਰਸਤੇ ਨੂੰ, ਤੇ ਪਾਤਾਲ ਦੇ ਰਸਤੇ ਜਿਹੜਾ ਸੀ ਸੱਪ ਚਲੇ ਗਿਆ, ਭਾਵ ਕਿ ਅਲੋਪ ਹੋ ਗਿਆ ਧਰਤੀ ਦੇ ਵਿੱਚ।
ਉਨਕਾ ਤੋਰ ਤਰੰਗ ਮਰਾਊ,
ਤੇ ਮੇਰ ਸਾਹਿਬ ਸਾਂਝੀ ਆਪਣੇ ਘੋੜੇ ਨੂੰ ਤੋਰ ਕੇ ਤੇ ਰਾਜ ਬਲਾਰ ਅੱਗੇ ਗਿਆ।
ਲਾਖਿਆ ਚਰਜ ਪਸਿਆਂ ਚਿਤ ਚਾਊ,
ਔਰ ਬੜੀ ਹੈਰਾਨੀ ਸਮਝ ਕੇ ਤੇ ਪਸਿਆਂ ਨਾਮ ਦੇਖਣ ਨੂੰ ਕਹਿੰਦੇ ਨੇ, ਸਤਿਗੁਰਾਂ ਦੇ ਦੇਖਣ ਦਾ ਚਿਤ ਵਿੱਚ ਉਤਸ਼ਾਹ ਜਾ ਗਿਆ।
ਨਿਕਟ ਗਏ ਸੁਣਾ ਖਰਕਾ ਖੁਰਕੋ,
ਜਦੋਂ ਰਾਜ ਬਲਾਰ ਨੇੜੇ ਗਿਆ ਤੇ ਘੋੜੇ ਦੇ ਘੋੜਿਆਂ ਦਾ ਖੜਕਾ ਜਿਹੜਾ ਸੀ ਖੁਰਾਂ ਦਾ ਖੜਕਾ ਆਵਾਜ਼ ਸੁਣ ਕੇ
ਅਨਸੁਚੇਤ ਪਾਵੇ ਦੀ ਵਰਕੋ,
ਬੇਦੀਆਂ ਦੇ ਵਾਸਤੇ ਕੁਲ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸ੍ਰੇਸ਼ਟ ਔਰ ਸਤਿਗੁਰੂ ਅੰਤਰਜਾਮੀ ਨੇ, ਔਰ ਇਹ ਜਿਹੜਾ ਸੀ ਸਾਧ ਸੰਗਤ ਜੀ ਖੜਕਾ ਸੁਣ ਕੇ ਸ਼ਰੀਰ ਸਤਿਗੁਰਾਂ ਨੇ ਸਾਵਧਾਨ ਹੋ ਗਿਆ, ਭਾਵ ਕਿ ਮਹਾਰਾਜ ਨੀਂਦ ਛੱਡ ਕੇ ਉੱਠ ਖੜੇ।
ਲੋਚਨ ਬਿਗਸੇ ਦਲ ਪੁਸਕਰ ਸੇ,
ਜਿਵੇਂ ਸਾਧ ਸੰਗਤ ਜੀ ਕਬਲ ਖਿੜਿਆ ਹੁੰਦਾ ਇਸ ਤਰ੍ਹਾਂ ਸਤਿਗੁਰਾਂ ਦੇ ਨੇਤਰ ਜਿਹੜੇ ਸੀ ਖੁੱਲ ਗਏ।
ਵੇਚਕ ਤਾਰੇ ਬਰ ਮਦ ਕਰਜੇ ਸੇ,
ਵੇਚਕ ਤਾਰੇ ਕਹਿੰਦੇ ਨੇ ਜਿਹੜੀਆਂ ਸਾਧ ਸੰਗਤ ਜੀ ਧੀਰੀਆਂ ਨੇ ਜਾਂ ਪੁਤਲੀਆਂ ਨੇ, ਇਹ ਮਾਨੋ ਸਾਧ ਸੰਗਤ ਜੀ ਕਾਲੀਆਂ ਪੁਤਲੀਆਂ ਤੇ ਇਹ ਕਾਲੇ ਭੌਰੇ ਹਨ।
ਇੱਕ ਅਰੂੜ ਅਸਹੇਰਿਓ ਰਾਈ,
ਜਦੋਂ ਵੇਖਿਆ ਕਿ ਸਾਡੇ ਨੇੜੇ ਘੋੜੇ ਦੇ ਉੱਤੇ ਸਵਾਰ ਰਾਏ ਬਲਾਰ ਹੈ,
ਪੀਰ ਭਟਨ ਕੀ ਸੰਗ ਸੁਹਾਈ,
ਜਿਸ ਦੇ ਨਾਲ ਬਹੁਤ ਸਾਰੇ ਸੂਰਮਿਆਂ ਦਾ ਇਕੱਠ ਹੈ।
ਉੱਤਮ ਸਿਰ ਨਵਾਏ ਕੀ ਬੰਦਨਾ,
ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਜ਼ੁਰਗ ਜਾਣ ਕੇ ਸਾਧ ਸੰਗਤ ਜੀ ਸਤਿਗੁਰਾਂ ਨੇ ਸਿਰ ਨਵਾਉਣਾ ਕੀਤਾ ਵੀ ਇਹ ਬਜ਼ੁਰਗ ਹੈ।
ਕਲ ਮਨ ਕਲ ਕਾਰਨ
ਕੰਦਨਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਾਪਾਂ ਦੇ ਕੱਟਣ ਵਾਲੇ, ਕਲਯੁਗ ਦੇ ਪਾਪਾਂ ਨੂੰ ਕੱਟਣ ਵਾਲੇ ਹਨ।
ਗੁਰਪਾਲਕ ਦਰੁਤੀ ਉਤਰ ਤਰੰਗਾ,
ਇਹ ਸ਼ਹਿਰ ਨੂੰ ਪਾਲਣ ਵਾਲਾ ਰਾਏ ਭੋਏ ਦੀ ਤਲਵੰਡੀ ਨੂੰ ਤੇ ਰਾਏ ਬਲਾਰ ਉਤਰ ਕੇ ਘੋੜੇ ਤੋਂ
ਪਰਲੰਬਨ ਗਰ ਸੰਗ ਮੰਗਾ,
ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਗਲ ਨੂੰ ਗਲਵੱਕੜੀ ਪਾ ਲਈ ਇਸ ਨੇ ਉਤਸ਼ਾਹ ਦੇ ਨਾਲ।
ਸਾਦਰ ਸੋ ਨਿਜ ਘਰ ਭਾਰਤ ਕਰ ਕਨੀਆ,
ਬੜੇ ਸਤਿਕਾਰ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਰੀਰ ਨੂੰ ਜੱਫੇ ਭਰ ਕੇ,
ਤੂੰ ਮਤ ਮਸਤਕ ਖੁਸ਼ੀ ਸੋ ਕਨੀਆ,
ਸਤਿਗੁਰਾਂ ਦੇ ਚਿਹਰੇ ਨੂੰ ਚੁੰਮ ਰਿਹਾ ਹੈ ਤੇ ਰਾਏ ਬਲਾਰ ਦੇ ਅੰਦਰ ਬਹੁਤ ਭਾਰੀ ਖੁਸ਼ੀ ਹੈ।
ਭਾ ਅਧੀਨ ਮਨ ਕਰ ਬਹੁ ਪਾਊ,
ਤੇ ਮਨ ਦੇ ਸਾਧ ਸੰਗਤ ਜੀ ਬੜਾ ਪਿਆਰ ਹੈ, ਬਹੁਤ ਹੀ ਅਧੀਨ ਨਿਮਰਤਾ ਦੇ ਰਾਏ ਬਲਾਰ ਆ ਗਿਆ।
ਜਾਣੋ ਇਹ ਅਵਤਾਰ ਪਰਵਾਊ,
ਔਰ ਜਾਣ ਲਿਆ ਇਸਨੇ ਕੋਈ ਤੇਜ ਪ੍ਰਤਾਪ ਵਾਲਾ ਅਵਤਾਰੀ ਮਹਾਂਪੁਰਸ਼ ਹੀ ਸੰਸਾਰ ਵਿੱਚ ਆਇਆ ਹੈ। ਰਾਜ ਬਲਾਰ ਨੇ ਕਦੇ ਵੀ ਆਪਣੇ ਮਨ ਨੂੰ ਦਲਾਉਣਾ ਨਹੀਂ ਕੀਤਾ,
ਸ਼ਰਧਾ ਤਾਂ ਦਿਨ ਰਾਊ,
ਤੇ ਉਸ ਦਿਨ ਤੋਂ ਰਾਜ ਬਲਾਰ ਨੇ ਆਪਣੀ ਸ਼ਰਧਾ ਜਿਹੜੀ ਸਿਆਨ ਪੱਕੀ ਟਿਕਾ ਲਈ ਸਤਿਗੁਰਾਂ ਦੇ ਅੰਦਰ।
ਪਰਮੇਸ਼ਰ ਸਮਝਾਨ ਸੁਜਾਨਾ,
ਤੇ ਪਰਮੇਸ਼ਰ ਵਾਂਗ ਜਾਣ ਕੇ ਤੇ ਸੁਜਾਨਾ ਸਿਆਣੇ ਸਤਿਗੁਰਾਂ ਦੇ ਤਾਏ,
ਮਨ ਕਰ ਮਨ ਕਰ ਬੰਦੇ ਪਦ ਰਾਜਾਨਾ,
ਤੇ ਮਨ ਲਾ ਕੇ ਇਹ ਜਿਹੜਾ ਰਾਜ ਬਲਾਰ ਸੀ ਇਸਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ।
ਰੁਕਿਓ ਕੰਠ ਪਰ ਪੂਰਨ ਪੂਰਨ ਪ੍ਰੇਮਾ,
ਇਤਨਾ ਹਿਰਦਾ ਪ੍ਰੇਮ ਦੇ ਨਾਲ ਪਰਿਪੂਰਨ ਭਰ ਗਿਆ ਤੇ ਗੱਲ ਕਰਨ ਤੋਂ ਇਸਦੀ ਆਵਾਜ਼ ਜਿਹੜੀ ਸੀ ਰੁਕ ਗਈ, ਕੰਠ ਰੁਕ ਗਿਆ ਪ੍ਰੇਮ ਵਿੱਚ।
ਬੋਲ ਨਾ ਸਕਿਆ ਉਚਿਤ ਪਾ ਖੇਮਾ,
ਤੇ ਫਿਰ ਕੋਈ ਵਚਨ ਨਹੀਂ ਬੋਲ ਸਕਿਆ ਤੇ ਇਸ ਤਰ੍ਹਾਂ ਖੇਮਾ ਕਲਿਆਣ ਦੇ ਉਚਿਤ ਯੋਗ ਹੋ ਗਿਆ।
ਗਾ ਤੁਰੰਗ ਚੜ ਪੁਲਕ ਤੇ ਅੰਗਾ,
ਰਾਜ ਬਲਾਰ ਘੋੜੇ ਦੇ ਉੱਤੇ ਚੜ ਕੇ ਚਲੇ ਗਿਆ ਤੇ ਜਿਸ ਦੇ ਰੋਮ ਜਿਹੜੇ ਸੀ ਹੈਰਾਨੀ ਦੇ ਸਾਰੇ ਸਰੀਰ ਦੇ ਖੜ ਗਏ।
ਦੇਖਿਓ ਸਦਨੇ ਸੰਗ ਅਮੰਗਾ,
ਆਪਣੇ ਘਰ ਦੇ ਬੜੇ ਉਤਸ਼ਾਹ ਦੇ ਨਾਲ ਜਾ ਕੇ ਬੈਠਾ,
ਮਨੋਰਥ ਸਾਰ ਵਿਚਾਰ
ਆਪਣੇ ਹਿਰਦੇ ਚ ਬਹੁਤ ਹੀ ਸ੍ਰੇਸ਼ਟ ਸੰਕਲਪਾਂ ਨੂੰ ਕਰਦਾ ਤੇ ਵਿਚਾਰਦਾ।
ਇਹ ਮਾਂ ਬੰਧਨ ਨਿਰਵਾਰ,
ਇਹ ਬਾਲਕ ਨਾਨਕ ਮੇਰੇ ਸੰਸਾਰ ਦੇ ਜੰਮਣ ਤੇ ਮਰਨ ਦੇ ਬੰਧਨਾਂ ਨੂੰ ਕੱਟ ਦੇਵੇਗਾ।
ਓਏ ਧਰਮ ਜਬ ਤਜ ਲੜਕਾਈ,
ਜਿਸ ਵੇਲੇ ਇਸਨੇ ਲੜਕਾ ਆਪਣਾ ਛੱਡ ਦਿੱਤਾ, ਬਾਲਕ ਅਵਸਥਾ ਤੇ ਜਵਾਨ ਹੋ ਗਏ,
ਧਰਮ ਤਾਂ ਮੈਂ ਬਿਨੈ ਵਡਾਈ,
ਤੇ ਫਿਰ ਮੈਂ ਇਹਨਾਂ ਦੇ ਪਾਸ ਬੇਨਤੀ ਕਰਾਂਗਾ ਤੇ ਨਾਲ ਇਹਨਾਂ ਦੀ ਮਹਿਮਾ ਕਰਾਂਗਾ।
ਜੋ ਕੁਨ ਕੋ ਦੁਰਲੱਭ ਹੈ ਜੋ,
ਤੇ ਜੋ ਵਾਹਿਗੁਰੂ ਦੇ ਦਰਸ਼ਨ ਕਰਨੇ ਜੋਗੀਆਂ ਨੂੰ ਵੀ ਬਹੁਤ ਸਾਰੇ ਪ੍ਰਾਪਤ ਹੋਣੇ ਕਠਿਨ ਹਨ।
ਇਹ ਪਰਮ ਪਦ ਮੁਝ ਕੋ ਸੋ,
ਤੇ ਇਹ ਮੈਨੂੰ ਉਹ ਜਿਹੜੀ ਦੁਰਲੱਭ ਪਰਮ ਪਦਵੀ ਹੈ ਤੇ ਇਸ ਵਾਸਤੇ ਕੇਵਲ ਲੋਕ ਉਹ ਦੇ ਦੇਣਗੇ।
ਪੂਰਵ ਭਾਗ ਜੱਗਿਓ ਵੱਡ ਮੇਰਾ,
ਮੇਰਾ ਕੋਈ ਪਹਿਲਾ ਭਾਗ ਜਿਹੜਾ ਸੀ ਜਾਗ ਪਿਆ ਪ੍ਰਗਟ ਹੋ ਗਿਆ,
ਤੇ ਦੁਖਦਾਇ ਤਨ ਧਾਰ ਬਸੇਰਾ,
ਮੇਰੇ ਨੇੜੇ ਹੀ ਇਸ ਵਾਸਤੇ ਵਾਸਤੇ ਖੁਦਾ ਨੇ ਸਰਗਣ ਸਰੂਪ ਧਾਰ ਕੇ ਵਸਣਾ ਕੀਤਾ ਹੋਇਆ।
ਬੋਲਣ ਮਿਲਣੇ ਕੋ ਫਰ ਜਾਸੂ,
ਜਿਹੜਾ ਬੋਲਣ ਦਾ ਤੇ ਸਤਿਗੁਰਾਂ ਦੇ ਨਾਲ ਮਿਲਣ ਦਾ ਫਲ ਹੋਇਆ ਹੈ।
ਵੇਦ ਕਿਤੇਬ ਨਾ ਕਹਿ ਸਕਦਾ ਸੂ,
ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਤੇ ਉਸਨੂੰ ਵੇਦ ਤੇ ਕਿਤੇਬਾਂ ਵੀ ਵਰਣਨ ਨਹੀਂ ਕਰ ਸਕਦੀਆਂ।
ਰਿਤ ਭੇਜ ਕਾਲੂ ਬੁਲਵਾਇਓ,
ਆਪਣਾ ਨੌਕਰ ਭੇਜ ਕੇ ਰਾਜ ਬਲਾਲ ਨੇ ਬਾਬੇ ਕਾਲੂ ਨੂੰ ਬੁਲਵਾਉਣਾ ਕੀਤਾ।
ਅਰੇ ਆਦਰ ਨਿਜ ਨਿਕਟ ਬਿਠਾਇਓ,
ਬੜਾ ਸਤਿਕਾਰ ਕਰਦਿਆਂ ਬਾਬੇ ਕਾਲੂ ਨੂੰ ਆਪਣੇ ਪਾਸ ਬਿਠਾਇਆ।
ਸੁਧਕੋ ਸੁਧ ਜਾਣੋ ਨਾਹੀ,
ਕਹਿਣ ਲੱਗਾ ਬਾਬਾ ਕਾਲੂ ਤੂੰ ਆਪਣੇ ਪੁੱਤਰ ਨੂੰ ਮੁੰਡਾ ਕਰਕੇ ਨਾ ਜਾਣਨਾ ਕਰ।
ਆਏ ਅਵਤਾਰ ਤੂੰ ਇਹ ਕਰ ਮਾਹੀ,
ਇਹ ਤੇਰੇ ਘਰ ਦੇ ਕੋਈ ਅਵਤਾਰੀ ਮਹਾਂਪੁਰਸ਼ ਆ ਕੇ ਪ੍ਰਗਟ ਹੋਇਆ ਹੈ।
ਜਾਗੋ ਗਰਭ ਭਾਗ ਜਗ ਤੇਰੋ,
ਇਸ ਵਾਸਤੇ ਸਮਝ ਲਾ ਵੀ ਤੇਰਾ ਸੰਸਾਰ ਦੇ ਚ ਬਹੁਤ ਭਾਰੀ ਵੱਡਾ ਕਰਮ ਜਾਗ ਪਿਆ।
ਸੰਸਰ ਕੋ ਔਰ ਨਾ ਹੇਰੋ,
ਤੇਰੇ ਵਰਗਾ ਮੈਂ ਸੰਸਾਰ ਦੇ ਚ ਹੁਣ ਹੋਰ ਕੋਈ ਨਹੀਂ ਵੇਖਦਾ ਹਾਂ।
ਅਸਲ ਬਸਨ ਸਾਦਰ ਸੋ ਦੀਜੈ,
ਜੋ ਵੀ ਵਸਤਰ ਭੋਜਨ ਮੰਗਦੇ ਸਤਿਕਾਰ ਦੇ ਨਾਲ ਇਹਨਾਂ ਨੂੰ ਦਿਆ ਕਰ।
ਐਵਹੇਲਨ ਤਿਨ ਕੋ ਕੀਜੈ,
ਕਦੇ ਵੀ ਤੁਸੀਂ ਆਪਣੇ ਸੁਪੁੱਤਰ ਦੀ ਨਰਾਦਰੀ ਜਿਹੜੀ ਹੈ ਤਿਰਸਕਾਰ ਨਹੀਂ ਕਰਨਾ।
ਸੁਨ ਬਲਾ ਪੁਨ ਬਲਾਰੂ ਕਾਲੂ ਕੇ ਸਾਥਾ,
ਸਤ ਸੰਗਤ ਜੀ ਤਿੰਨੇ ਤਿੰਨ ਕੋ ਤਾਤ ਜਾਨ ਦੁਰਬਚਨ ਨਾ ਭਾਖੋ, ਔਰ ਆਪਣਾ ਪੁੱਤਰ ਜਾਣ ਕੇ ਤੇ ਇਸ ਨੂੰ ਖੋਟੇ ਵਚਨ ਜਿਹੜੇ ਨੇ ਤੇ ਕਦੇ ਵੀ ਇਸ ਵਾਸਤੇ ਨਹੀਂ ਕਹਿਣੇ। ਪਰਮੇਸ਼ਰ ਸਾਨੂੰ ਸਰਧਾ ਰੱਖੋ, ਪਰਮੇਸ਼ਰ ਵਾਂਗ ਆਪਣੇ ਬੱਚੇ ਦੇ ਉੱਤੇ ਸਰਧਾ ਰੱਖਣੀ ਪਾਉਣਾ।
ਹੁਣ ਬੁਲਾਰੂ ਕਾਲੂ ਕੇ ਸਾਥਾ,
ਰਾਜ ਬੁਲਾਰ ਜਿਹੜਾ ਸੀ ਬਾਬੇ ਕਾਲੂ ਦੇ ਨਾਲ,
ਕਈ ਸਰਬ ਕੀ ਸਾਬਿਦ ਗਾਥਾ,
ਤੇ ਜੋ ਸਰਪ ਨੇ ਸ਼ਾਮ ਕਰਨੀ ਤੇ ਸਾਰੀ ਕਥਾ ਜਿਹੜੀ ਸੀ ਦੱਸਣਾ ਕੀਤੀ ਰਾਜ ਬੁਲਾਰ ਨੇ।
ਆਤਮ ਤਪਤੇ ਤੇ ਕੀ ਇਹ ਛਾਇਆ,
ਤਪ ਕਹਿੰਦੇ ਬਹੁਤ ਹੀ ਤਪਦੀ ਸੀ ਤੇ ਉਸ ਨੂੰ ਹਟਾਉਣ ਵਾਸਤੇ ਸ਼ਾਮ ਕੀਤੀ ਆਪਣੇ ਫਨ ਦੇ ਨਾਲ।
ਹਮੇ ਹੇਰ ਨਿਜ ਦੇ ਦੁਰਾਇਆ,
ਤੇ ਸਾਨੂੰ ਵੇਖ ਕੇ ਉਸ ਸ਼ੇਸ਼ ਨਾਗ ਨੇ ਆਪਣੀ ਜਿਹੜੀ ਦੇਹ ਸੀ ਸਰੀਰ ਉਹਨੂੰ ਛੁਪਾ ਲਿਆ।
ਸੁਣ ਕਰ ਕਾਲੂ ਕਹਿਤ ਭਲਾਜੂ,
ਬਾਬੇ ਕਾਲੂ ਦਾ ਹਿਰਦਾ ਕੋ ਬਹੁਤਾ ਸ਼ਰਧਾਲੂ ਨਹੀਂ ਸੀ, ਕਹਿੰਦਾ ਅੱਛਾ ਜੀ, ਤੇ ਇਸ ਵਾਸਤੇ ਕਹਿਣ ਲੱਗਾ ਭਲਾ ਜੀ ਚੰਗਾ ਜੀ,
ਹੋਏ ਤਜਾ ਨੀ ਜਾਏ ਕਲਾਜੂ,
ਰਾਜ ਬਲਾਬ ਜੀ ਜਿਹਨਾਂ ਦੇ ਚੋ ਕਲਾ ਸ਼ਕਤੀ ਹੋਈ ਤਾਂ ਜਾਣੀ ਜਾਵੇਗੀ ਅੱਗੇ ਨੂੰ।
ਅਸ ਕਹਿ ਗਏ ਉਹ ਅਸਰਦਾ ਧਾਰੀ,
ਇਸ ਤਰ੍ਹਾਂ ਕਹਿ ਕੇ ਬਾਬਾ ਕਾਲੂ ਜਿਹੜਾ ਸੀ ਨਾ ਕੋਈ ਬਹੁਤੀ ਸ਼ਰਧਾ ਨੀ ਧਾਰੀ, ਇਸ ਵਾਸਤੇ ਚਲੇ ਗਿਆ।
ਮਾਇਆ ਮੋਹ ਪ੍ਰਬਲ ਜੇ ਭਾਰੀ,
ਇਸ ਦੇ ਅੰਦਰ ਮਾਇਆ ਦਾ ਮੋਹ ਜਿਹੜਾ ਬਹੁਤ ਹੀ ਪ੍ਰਬਲ ਹੈ।
ਜਿਉਂ ਸੋ ਕਰੇ ਜਿਉਂ ਪ੍ਰੇਰੇ ਨਿਯੰਤਾ,
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਸ ਤਰ੍ਹਾਂ ਨਿਯੰਤਾ ਪ੍ਰੇਰਕ ਵਾਹਿਗੁਰੂ ਪਰਮੇਸ਼ਰ ਮਾਇਆ ਨੂੰ ਪ੍ਰੇਰਦਾ ਉਸੇ ਤਰ੍ਹਾਂ ਕਰਦੀ ਆ।
ਜੋ ਜੰਤੀ ਵਸ ਵਾਜੇ ਜਨਤਾ,
ਜਿਸ ਤਰ੍ਹਾਂ ਜਿਹੜਾ ਵੱਜਦਾ ਹੈ ਤੇ ਉਹ ਬਜੰਤਰੀ ਦੇ ਵਸ ਹੋ ਕੇ ਵੱਜਦਾ ਜਿਵੇਂ ਉਹ ਵਜਾਉਂਦਾ ਹੈ।
ਤਾਰ ਨਾਰ ਕੋ ਕਿਆ ਗੁਣ ਦੋਸ਼ੂ,
ਇਸ ਵਾਸਤੇ ਜਿਹੜੀ ਕਾਠ ਦੀਆਂ ਪੁਤਲੀਆਂ ਨੇ ਤੇ ਉਹਨਾਂ ਦਾ ਗੁਣ ਤੇ ਦੋਸ਼ ਕੀ ਸਮਝ ਵਿੱਚ ਆ ਸਕਦਾ।
ਇਹ ਪਰ ਕਿਆ ਪ੍ਰਸ਼ਾਦ ਕਿਆ ਰੋਸੂ,
ਤੇ ਕਾਠ ਦੀਆਂ ਜਿਹੜੀਆਂ ਸਾਧ ਸੰਗਜੀ ਪੁਤਲੀਆਂ ਤੇ ਉਹਨਾਂ ਦੇ ਉੱਤੇ ਕੀ ਕਿਸੇ ਨੇ ਕਿਰਪਾ ਕਰਨੀ ਹੈ ਤੇ ਕੀ ਉਹਨਾਂ ਦੇ ਉੱਤੇ ਕੋਈ ਗੁੱਸਾ ਕਰਨਾ ਹੈ।
ਨਾਨਕ ਅਨਸਾਰੀ ਮਾਇਆ,
ਸਾਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਨੁਸਾਰ ਹੀ ਸਾਰੀ ਮਾਇਆ ਚੱਲਦੀ ਹੈ।
ਇੱਛਾ ਕਰ ਹੀ ਤਸ ਛਾਇਆ,
ਤੇ ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਇੱਛਾ ਕਰਦੇ ਨੇ ਤੇ ਉਹਨਾਂ ਦੀ ਇੱਛਾ ਦੇ ਮੁਤਾਬਕ ਹੀ ਤੇ ਜੀਵਾਂ ਦੇ ਸਰੀਰ ਦੇ ਉੱਤੇ ਪ੍ਰਭਾਵ ਪਾਉਂਦੀ ਹੈ, ਆਪਣਾ ਅਸਰ ਪਾਉਂਦੀ ਹੈ।
ਹਰਮ ਆਏ ਔਰ ਹਰਖ ਸਮੇਤੂ,
ਆਪਣੇ ਘਰ ਦੇ ਬਾਬਾ ਕਾਲੂ ਆ ਗਿਆ ਖੁਸ਼ੀ ਦੇ ਸਮੇਤ।
ਅਰੇ ਹੇਤ ਬੇਦੀ ਕੁਲ ਕੇਤੂ,
ਬੇਦੀਆਂ ਦੇ ਕੁਲ ਦੇ ਨਿਸ਼ਾਨ ਸਰੂਪ ਸਤਿਗੁਰੂ ਮਹਾਰਾਜ ਜੀ ਦੇ ਨਾਲ ਪ੍ਰੇਮ ਕਰਦਾ।
ਕਸ਼ੂ ਪ੍ਰਸੰਤਾ ਸੁਰਬੀ ਚਾਰੀ,
ਗਾਵਾਂ ਸਤਿਗੁਰੂ ਚਾਰ ਕੇ ਲਿਆਉਂਦੇ ਤੇ ਕੁਝ ਬਾਬੇ ਕਾਲੂ ਦਾ ਮਨ ਪ੍ਰਸੰਨ ਹੋ ਗਿਆ।
ਨਿਰਪ ਬੁਲਾਰ ਨੂੰ ਬਾਰ ਉਚਾਰੀ,
ਦੂਜਾ ਰਾਜ ਬੁਲਾਰ ਨੇ ਕਿ ਸੱਪ ਨੇ ਸ਼ਾਮ ਕੀਤੀ ਇਹਨਾਂ ਦੇ ਸਰੀਰ ਦੇ ਉੱਤੇ ਔਸਤ ਕਹਿ ਦਿੱਤੀ ਹੈ।
ਜਾਂਚੇ ਕਰ ਤੂੰ ਦੁਲਾਰ ਬਸਾਲਾ,
ਇਸ ਕਰਕੇ ਬਾਬਾ ਕਾਲੂ ਜੀ ਬਹੁਤ ਸਾਰਾ ਦੁਲਾਰ ਵੱਡਾ ਲਾਡ ਕਰ ਰਹੇ ਨੇ।
ਸ਼ੀਤਲ ਲੋਚਨ ਦੇ ਕਿਰਪਾਲਾ,
ਕਿਰਪਾਲੂ ਆਪਣੇ ਪੁੱਤਰ ਨੂੰ ਵੇਖ ਕੇ ਤੇ ਆਪਣੇ ਨੇਤਰ ਠੰਡੇ ਕਰ ਰਿਹਾ।
ਤਾਂ ਦਿਨ ਤੇ ਤਲਵੰਡੀ ਪੁਰ ਮੈਂ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਉਸ ਦਿਨ ਤੋਂ ਜਿਹੜਾ ਤਲਵੰਡੀ ਪੁਰੀ ਹੈ ਨਗਰ,
ਮਹਿਮਾ ਕਰਤ ਭਏ ਘਰ ਘਰ ਮੈਂ,
ਘਰਾਂ ਘਰਾਂ ਦੇ ਚ ਲੋਕੀ ਗੁਰੂ ਨਾਨਕ ਸਾਹਿਬ ਦੀ ਮਹਿਮਾ ਜਸ ਕਰਦੇ ਨੇ।
ਕਹੇ ਪਰਸਪਰ ਮਿਲ ਨਰ ਨਾਰੀ,
ਆਪੋ ਵਿੱਚ ਦੀ ਇਸਤਰੀ ਪੁਰਸ਼ ਜਿੱਥੇ ਮਿਲਦੇ ਨੇ ਤੇ ਕਹਿੰਦੇ ਹਨ
ਸਰ ਪਛਾਉ ਨਰ ਕੂ ਨੈਣ ਨਿਹਾਰੀ,
ਕਹਿੰਦੇ ਵੀ ਰਾਜ ਬਲਾਰ ਨੇ ਬਾਬੇ ਕਾਲੂ ਦੇ ਮੁੰਡੇ ਦੇ ਸੀਸ ਦੇ ਉੱਤੇ ਵੇਖਿਆ ਕਿ ਸੱਪ ਨੇ ਸ਼ਾਮ ਕੀਤੀ ਹੋਈ ਸੀ।
ਆਦਰ ਕਰ ਕੰਠ ਲਗਾਇਓ,
ਦੇ ਚਲਾਉਣਾ ਕੀਤਾ।
ਸਦਨ ਆਣਾ ਜਸ ਬਦਨੇ ਆਲਾਇਓ,
ਆਪਣੇ ਘਰ ਵਿੱਚ ਆ ਕੇ ਤੇ ਗੁਰੂ ਨਾਨਕ ਸਾਹਿਬ ਦੀ ਬਹੁਤ ਮਹਿਮਾ ਕੀਤੀ ਰਾਜ ਬਰਾਬ ਨੂੰ ਸੱਦ ਕੇ।
ਕਲਾਨ ਕਾਲੂ ਸੁਤ ਕੋਈ,
ਇਸ ਵਾਸਤੇ ਬਾਬੇ ਕਾਲੂ ਦਾ ਪੁੱਤਰ ਇਹ ਤਾਂ ਕੋਈ ਸ਼ਕਤੀ ਵਾਲਾ ਅਵਤਾਰੀ ਮਹਾਂਪੁਰਸ਼ ਹੈ।
ਰਟਨਾ ਹੋ ਤੇ ਆਪਣ ਪਾ ਗੋਈ,
ਆਪਣੇ ਆਪ ਨੂੰ ਸ਼ਿਕਾਰ ਛਪਾ ਕੇ ਰੱਖਦੇ ਆ ਤੇ ਕਦੇ ਪ੍ਰਗਟ ਨਹੀਂ ਹੁੰਦੇ।
ਅਸਬਦ ਬੀਤੀ ਰੁੱਤ ਬਸੰਤਾ,
ਇਸ ਤਰ੍ਹਾਂ ਸਾਹਿਬ ਸਿੰਘ ਜੀ ਗੁਰੂ ਨਾਨਕ ਸਾਹਿਬ ਨੂੰ ਕੌਤਕ ਕਰਦੇ ਆ, ਜਿਹੜੀ ਬਸੰਤ ਰਸਤੀ ਉਹ ਬਤੀਤ ਹੋ ਗਈ। ਤੇ ਸ਼੍ਰੋਮਣੀ ਬੰਮਾ ਦੇ ਥਾਈ ਚੱਲ ਰਹੇ ਨੇ। ਸੰਤੋਖ ਸਿੰਘ ਜੀ ਕਹਿੰਦੇ ਫਿਰ ਜਿਹੜੀ ਗ੍ਰੀਖਮ ਦੀ ਰੁੱਤ ਹੈ, ਜੇਠ ਤੇ ਹਾੜ ਦਾ ਮਹੀਨਾ ਹੈ, ਦੋ ਮਹੀਨੇ ਨੂੰ ਗ੍ਰੀਖਮ ਰੁੱਤ ਕਹਿੰਦੇ, ਇਸ ਨੇ ਆਪਣਾ ਜੋਰ ਪਾ ਲਿਆ।
ਅਮਤ ਪਈ ਅਸੇ ਚਾਉਰਾ,
ਤੇ ਚਾਰ ਸਵੇਰੇ ਸਾਹਿਬ ਸਿੰਘ ਜੀ ਤਪਸ ਜਿਹੜੀ ਸੀ ਧੁੱਪ ਦੀ ਹੋ ਗਈ ਹੈ।
ਮੇਰੇ ਦਾ ਜਿਵ ਮਤਸਰ ਧਾਰੀ,
ਭਾਈ ਸੰਤੋਖ ਸਿੰਘ ਜੀ ਕਿਤਨਾ ਸੁੰਦਰ ਅਲੰਕਾਰ ਜਿਹੜਾ ਹੈ ਤੇ ਉਸਨੂੰ ਉਚਾਰਨ ਕਰ ਰਹੇ ਨੇ। ਅਲੰਕਾਰ ਬਾਹਰ ਹੈ ਪਰ ਉਸਦੀ ਮਹਿਮਾ ਜਣਾਉਣ ਵਾਸਤੇ ਉਸਨੂੰ ਅੰਦਰ ਲਿਜਾ ਰਹੇ ਨੇ। ਕਹਿੰਦੇ ਜੇਠ ਤੇ ਹਾੜ ਦੇ ਮਹੀਨੇ ਦੀ ਧੁੱਪ ਨਾਲ ਕਿਸ ਤਰ੍ਹਾਂ ਧਰਤੀ ਤਪਦੀ ਹੈ, ਇਸ ਵਾਸਤੇ ਕਹਿੰਦੇ ਇਵੇਂ ਧਰਤੀ ਤਪਦੀ ਹੈ ਤੇ ਜਿਸ ਤਰ੍ਹਾਂ ਕੋਈ ਈਰਖਾ ਧਾਰੀ ਬੰਦਾ ਜਿਹੜਾ ਨਾ ਕਿਸੇ ਨਾਲ ਈਰਖਾ ਕਰਦਾ ਹੋਇਆ ਤੇ ਉਸਦਾ ਹਿਰਦਾ ਤਪਦਾ ਹੈ।
ਜੋ ਤਪ ਗਈ ਭੂਮਿਕਾ ਸਾਰੀ,
ਇਸੇ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਸਾਰੀ ਧਰਤੀ ਜਿਹੜੀ ਸੀ ਜੇਠ ਤੇ ਹਾੜ ਦੀ ਧੁੱਪ ਨਾਲ ਤਪ ਗਈ।
ਬੈਠ ਜੋਰ ਸੋ ਤਪਤ ਸਮੀਰਾ,
ਬਹੁਤ ਹੀ ਸਾਧ ਸੰਗ ਜੀ ਜ਼ੋਰ ਦੇ ਨਾਲ ਤੱਤੀ ਹਵਾ ਜਿਹੜੀ ਚੱਲ ਰਹੀ ਹੈ।
ਜੋ ਤਾਪੇ ਨਾ ਨਾਰ ਸਰੀਰਾ,
ਜੋ ਇਸਤਰੀ ਤੇ ਪੁਰਸ਼ਾਂ ਦੇ ਸਰੀਰਾਂ ਦੇ ਕਾਰਨ ਤੱਤੀ ਹਵਾ ਜਿਹੜੀ ਤਪਾ ਰਹੀ ਹੈ ਤੇ ਕਿਵੇਂ ਕਹਿੰਦੇ ਤੱਤੀ ਹਵਾ ਤਪਾ ਰਹੀ ਹੈ।
ਜੋ ਖਾਲੀ ਉਤਰੇ ਬਚਨ ਕੁਟਾਲੀ,
ਭਾਈ ਸਾਹਿਬ ਜੀ ਅੱਗੇ ਇਸਦਾ ਉੱਤਰ ਦਿੰਦੇ, ਜਿਸ ਤਰ੍ਹਾਂ ਮੂਰਖ ਪੁਰਸ਼ ਜਿਹੜਾ ਹੈ ਤੇ ਖੋਟੇ ਤੇ ਭੈੜੇ ਬਚਨ ਜਿਵੇਂ ਉਚਾਰ ਕੇ
ਦੱਤ ਪਾਏ ਦੇ ਤਰਸਨਾਲੀ,
ਬੜੇ ਗੁੱਸੇ ਦੇ ਨਾਲ ਭੈੜੇ ਬਚਨ ਉਚਾਰ ਕੇ ਤੇ ਦੂਜਿਆਂ ਦੇ ਹਿਰਦੇ ਨੂੰ ਤਪਾ ਲੈਂਦਾ, ਤੇ ਇਸ ਤਰ੍ਹਾਂ ਤੱਤੀ ਪਾਉਣ ਇਸਤਰੀ ਪੁਰਸ਼ਾਂ ਦੇ ਤਾਂ ਤਪਾ ਰਹੀ ਹੈ।
ਮਾਰ ਤੰਡ ਕੀ ਚੰਡ ਮਰੀਚਾ,
ਮਾਰ ਤੰਡ ਨਾਮ ਸੂਰਜ ਦਾ ਹੈ ਤੇ ਮਰੀਚਾ ਕਰਨਾ ਦਾ ਨਾਮ, ਚੰਡ ਨਾਮ ਤਿੱਖੀਆਂ ਜਿਹੜੀਆਂ ਕਰਨਾ ਸੂਰਜ ਦੀਆਂ।
ਦੁਖੀ ਜੀਵ ਲੱਗ ਲੱਗ ਤਪ ਤਾਰਨ ਵਿਚਾਰ,
ਇਸ ਵਾਸਤੇ ਜਿਹੜੇ ਛੋਟੇ ਛੋਟੇ ਤਲਾਅ ਨੇ ਪਾਣੀ ਦੇ ਤੇ ਉਹਨਾਂ ਵਿੱਚ ਸਾਧ ਸੰਗ ਜੀ ਜੀਵ ਦੁਖੀ ਹੋ ਗਿਆ ਕਿਉਂਕਿ ਪਾਣੀ ਜਿਹੜਾ ਸੀ ਸੜ ਕੇ ਘੱਟ ਬਹਿ ਗਿਆ।
ਜੋ ਜਲ ਭਗਤਹੀਨ ਹੈ ਪ੍ਰਾਣੀ,
ਜਿਸ ਤਰ੍ਹਾਂ ਜੀਵ ਉਹ ਦੁਖੀ ਹੋ ਗਿਆ ਨੇ, ਜਿਸ ਤਰ੍ਹਾਂ ਕਹਿੰਦੇ ਜਗ ਦੇ ਭਗਤੀ ਤੋਂ ਬਿਨਾ ਪ੍ਰਾਣੀ ਹੁੰਦਾ ਹੈ।
ਜਨਮ ਮਰਨ ਮਿਹਨਤ ਦੁੱਖ ਖਾਣੀ,
ਉਹ ਜਨਮ ਤੇ ਮਰਨ ਦੇ ਹਮੇਸ਼ਾ ਦੁੱਖ ਦੇ ਖਾਣੀ ਬਣਿਆ ਰਹਿੰਦਾ। ਜਿਸ ਤਰ੍ਹਾਂ ਥੋੜਾ ਪਾਣੀ ਰਹਿਣ ਤੋਂ ਜੀਵ ਜਿਹੜੇ ਤਲਾਵਾਂ ਦੇ ਅੰਦਰ ਦੁਖੀ ਹੋ ਗਏ ਨੇ।
ਸੁੱਕੇ ਜਲ ਤਰਦਮ ਬੇਰਾਨੀ,
ਸਾਂਝੀ ਜਦੋਂ ਬਹੁਤੀ ਧੁੱਪਾਂ ਪਈਆਂ ਤੇ ਜਿਹੜਾ ਪਾਣੀ ਸੀ ਛੱਪੜਾਂ ਦਾ ਟੋਭਿਆਂ ਦਾ ਤਲਾਵਾਂ ਦਾ ਸੁੱਕ ਗਿਆ ਤੇ ਔਰ ਸੁੱਕ ਕੇ ਜਿਹੜਾ ਚਿੱਕੜ ਸੀ ਨਾ ਬਰਾਨੀ ਨਾਮ ਫਟ ਗਿਆ ਹੈ ਤੇ ਉਸਦੀਆਂ ਢੀਮਾਂ ਜਿਹੜੀਆਂ ਸੀ ਬਣ ਗਈਆਂ।
ਜਨ ਪ੍ਰੇਮੀ ਔਰ ਸੀਖ ਸਖਾਲੀ,
ਕਹਿੰਦੇ ਜਿਹੜਾ ਚਿੱਕੜ ਫਟ ਗਿਆ ਹੈ ਨਾ ਤੇ ਇਸ ਵਾਸਤੇ ਧੁੱਪ ਨਾਲ ਤਲਾਵਾਂ ਦਾ ਪਾਣੀ ਸੁੱਕ ਕੇ ਤੇ ਇਹ ਪ੍ਰੇਮੀ ਪੁਰਸ਼ਾਂ ਨੂੰ ਇੱਕ ਸਿੱਖਿਆ ਦੇ ਰਿਹਾ ਹੈ।
ਸਹਿਜ ਧੂਰ ਬੋ ਭ੍ਰਮਤ ਬਘੂਰੇ,
ਇਸ ਵਾਸਤੇ ਕਹਿੰਦੇ ਸਿੱਖਿਆ ਕੀ ਦੇ ਰਿਹਾ ਹੈ। ਉਹ ਕਹਿੰਦੇ ਨੇ ਕਿ ਮੈਂ ਆਪਣੇ ਪਿਆਰੇ ਪਾਣੀ ਤੋਂ ਚਿੱਕੜ ਕਹਿੰਦਾ ਹੈ ਤੇ ਇਸ ਵਾਸਤੇ ਵਿਛੜ ਕੇ ਤੇ ਮੈਂ ਤਾਂ ਫਟ ਗਿਆ ਹਾਂ। ਤੇ ਇਹ ਬੰਦਿਓ, ਤੁਸੀਂ ਰੱਬ ਨਾਲ ਵਿਛੜੇ ਹੋਏ ਹੋ ਤੇ ਤੁਹਾਡੇ ਹਿਰਦੇ ਕਿਉਂ ਨੀ ਫਟ ਗਏ? ਇਸ ਵਾਸਤੇ ਤੁਸੀਂ ਬੰਦੇ ਹੋਏ ਤੇ ਰੱਬ ਨਾਲ ਕਿਉਂ ਨੀ ਮਿਲਦੇ? ਰੱਬ ਦੀ ਭਗਤੀ ਕਿਉਂ ਨੀ ਕਰਦੇ? ਸਿਮਰਨ ਕਿਉਂ ਨੀ ਕਰਦੇ ਤਾਂ ਕਿ ਉਸ ਦੇ ਨਾਲ ਤੁਹਾਡਾ ਮਿਲਾਪ ਹੋ ਜਾਵੇ? ਇਸ ਵਾਸਤੇ ਫਟਿਆ ਹੋਇਆ ਚਿੱਕੜ ਜਿਹੜਾ ਉਹ ਵੀ ਸਾਧ ਸੰਗ ਜੀ ਸਿੱਖਿਆ ਦੇ ਰਿਹਾ ਜਿਹੜੇ ਪ੍ਰੇਮੀ ਪੁਰਸ਼ਾਂ ਦੇ ਤਾਂ
ਮਤ ਭ੍ਰਮਤ ਬਿਨਾ ਗੁਰ ਪੂਰੇ,
ਹਾਂਜੀ ਫਿਰ ਫੜ ਬਘੂਰੇ
ਸਹਿਤ ਧੂਰ ਬਹੁ ਭ੍ਰਮਤ ਬਘੂਰੇ।
ਭਾਈ ਸਾਹਿਬ ਦੇ ਸੁੰਦਰ ਸਾਧ ਸੰਗ ਜੀ ਕਿਤਨੀ ਕਵਿਤਾ ਹੈ, ਅਲੰਕਾਰ ਨੂੰ ਕਿਸ ਤਰ੍ਹਾਂ ਘੜ ਰਹੇ ਨੇ ਸੁੰਦਰ। ਇਹ ਅਲੰਕਾਰ ਵੀ ਇੱਕ ਗਹਿਣਾ ਹੈ, ਜਿਸ ਤਰ੍ਹਾਂ ਕਿਸੇ ਇਸਤਰੀ ਦੇ ਗਹਿਣੇ ਪਵਾ ਦਈਏ ਉਹ ਸੋਭਾ ਪਾਉਂਦੀ ਹੈ, ਇਸ ਵਾਸਤੇ ਕਵਿਤਾ ਵੀ ਇੱਕ ਇਸਤਰੀ ਹੈ ਔਰ ਉਸਨੂੰ ਸ਼ਿੰਗਾਰਨ ਵਾਸਤੇ ਭਾਈ ਸਾਹਿਬ ਇਸ ਨੂੰ ਅਲੰਕਾਰ ਨਾਲ ਘੜ ਰਹੇ ਨੇ, ਗਹਿਣੇ ਪਵਾ ਰਹੇ ਨੇ ਤਾਂ ਕਿ ਕਵਿਤਾ ਸੁਣਨੀ, ਕਵਿਤਾ ਉਚਾਰਨੀ, ਪੜ੍ਹਨੀ ਤੇ ਉਹਦੇ ਵਿੱਚ ਸ਼ਿੰਗਾਰ ਰਸ ਜਿਹੜਾ ਰੁਦਰ ਰਸ ਹੈ, ਕਰਨਾ ਰਸ ਹੈ, ਵੀਰ ਰਸ ਹੈ, ਵਿਭਤਸ ਰਸ ਹੈ, ਤੇ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਸਾਰੇ ਰਸ ਜਿਹੜੇ ਔਰ ਅਲੰਕਾਰ ਵੱਖਰੇ ਉਹਦੇ ਭਰ ਰਹੇ ਨੇ। ਕਹਿੰਦੇ ਨੇ ਕਿ ਸਹਿਤ ਧੂਰ ਬਹੁਤ ਭ੍ਰਮਤ ਭਗੂਰੇ, ਜਿਸ ਤਰ੍ਹਾਂ ਕਹਿੰਦੇ ਬਹੁਤ ਸਾਰੀ ਧੂੜ ਜਿਹੜੀ ਹੈ ਜਦੋਂ ਤੇਜ਼ ਹਵਾ ਚੱਲੇ ਤੇ ਉਸ ਦੇ ਨਾਲ ਭਗੂਰੇ ਕੀ ਬਾਂਦਰੋਲੇ ਬਣ ਕੇ ਬਹੁਤ ਹੀ ਘੁੰਮ ਘੇਰਦੇ ਨੇ ਔਰ ਅਸਵਾਸਤੇ ਭਰਮਦੇ ਨੇ, ਭਾਵ ਕੀ ਔਰ ਬਾਂਦਰੋਲੇ ਬਣ ਬਣ ਕੇ ਹਵਾ ਦੇ ਘੁੰਮਦੇ ਹਨ।
ਜੋ ਮਤ ਭ੍ਰਮਤ ਬਿਨਾਂ ਗੁਰ ਪੂਰੇ,
ਜਿਸ ਤਰ੍ਹਾਂ ਉਹ ਬਾਂਦਰੋਲੇ ਭਰਦੇ ਨੇ ਤੇ ਮਿੱਟੀ ਘੱਟੇ ਨੂੰ ਆਪਣੇ ਵਿੱਚ ਲੈ ਕੇ, ਜਿਸ ਤਰ੍ਹਾਂ ਕਹਿੰਦੇ ਬਿਨਾਂ ਪੂਰੇ ਗੁਰੂ ਮਿਲੇ ਤੋਂ ਤੇ ਮਨੁੱਖ ਦੀ ਜਿਹੜੀ ਸਾਧ ਸੰਗਤ ਜੀ ਬੁੱਧੀ ਵਿਰਤੀ ਤੇ ਉਹ ਭਰਮਦੀ ਫਿਰਦੀ ਆ ਵਿਛੜੀ ਹੋਈ, ਤੇ ਇਸ ਤਰ੍ਹਾਂ ਭਗੂਰਿਆਂ ਦੀ ਹਾਲਤ ਹੋ ਰਹੀ ਹੈ।
ਕ੍ਰਿਸ਼ਨਾ ਕੋ ਹੇਰੇ ਨੀਰਾ,
ਸਾਧ ਸੰਗਤ ਜੀ ਮ੍ਰਿਗ ਕ੍ਰਿਸ਼ਨਾ ਦਾ ਜਿਹੜਾ ਪਾਣੀ ਹੈ ਤੇ ਉਸ ਨੂੰ ਵੇਖ ਕੇ
ਦੌੜਤ ਮ੍ਰਿਗ ਮੈਂ ਪਾਵੇ ਧੀਰਾ,
ਜਿਹੜੇ ਸਾਧ ਸੰਗਤ ਜੀ ਹਰ ਨੇ ਤੇ ਉਹ ਦੌੜਦੇ ਆ ਤੇ ਧੀਰਾ ਨਾਲ ਹੌਸਲਾ ਨੀ ਪਾਉਂਦੇ, ਟਿਕਾ ਨੀ ਪਾਉਂਦੇ। ਮ੍ਰਿਗ ਕ੍ਰਿਸ਼ਨਾ ਹੁੰਦੀ ਜਿਸ ਤਰ੍ਹਾਂ ਮਾਰੂ ਫਲ ਦਾ ਰੇਤਾ ਹੈ, ਉੱਥੇ ਕਿਰਨਾਂ ਪੈਂਦੀਆਂ ਨੇ, ਸੂਰਜ ਦੀਆਂ ਕਿਰਨਾਂ ਦੇ ਨਾਲ ਰੇਤਾ ਚਮਕਦਾ ਹੈ, ਪਿਆਸੇ ਹਰ ਨੂੰ ਪਾਣੀ ਦੇ ਦਰਿਆਵ ਪ੍ਰਤੀਤ ਹੁੰਦਾ, ਜਦੋਂ ਉੱਥੇ ਜਾਂਦਾ ਹੈ ਤੇ ਪਾਣੀ ਹੁੰਦਾ ਹੈ ਤੇ ਰੇਤਾ ਚਮਕਦਾ, ਉਹ ਇੱਕ ਕਹਿਣ ਮਾਤਰ ਮ੍ਰਿਗ ਕ੍ਰਿਸ਼ਨਾ ਦਾ ਪਾਣੀ ਹੈ, ਪਰ ਕਿਸੇ ਵੀ ਹਰਨ ਦੀ ਉਸਨੇ ਪਿਆਸ ਨਹੀਂ ਬੁਝਾਉਣਾ ਕੀਤੇ। ਤੇ ਜਿਵੇਂ ਹਰਨ ਜਿਹੜਾ ਮ੍ਰਿਗ ਕ੍ਰਿਸ਼ਨਾ ਦੇ ਪਾਣੀ ਤੋਂ ਬੜਾ ਭਾਰੀ ਦੁਖੀ ਹੁੰਦਾ ਹੈ ਤੇ ਕਹਿੰਦੇ ਕਿਸ ਤਰ੍ਹਾਂ ਉਹਨਾਂ ਨੂੰ ਦੁੱਖ ਹੁੰਦਾ ਕਿ ਭਾਈ ਸਾਹਿਬ ਫਰਮਾਉਂਦੇ ਨੇ
ਜੋ ਮਨ ਵਿਖੇ ਸੁੱਖ ਨਾ ਹਿਤ ਧਾਈ,
ਕਹਿੰਦੇ ਜਿਸ ਤਰ੍ਹਾਂ ਤੇ ਮਨ ਜਿਹੜਾ ਵਿਸ਼ਿਆਂ ਵਿਕਾਰਾਂ ਦਾ ਸੁੱਖ ਲੈਣ ਵਾਸਤੇ ਦੌੜਦਾ ਹੈ,
ਤ੍ਰਿਪਤ ਨਾ ਹੋਤ ਨਾ ਫਿਰਤਾ ਪਾਈ,
ਕਹਿੰਦੇ ਫਿਰ ਵੀ ਵਿਸ਼ਿਆਂ ਵਿਕਾਰਾਂ ਵਿੱਚ ਮਨ ਰੱਜਦਾ ਨਹੀਂ ਹੈ ਤੇ ਨਾ ਟਿਕਾਈ ਪਾਉਂਦਾ ਹੈ, ਤੇ ਇਸ ਤਰ੍ਹਾਂ ਜਿਹੜੇ ਮ੍ਰਿਗ ਕ੍ਰਿਸ਼ਨਾ ਦੇ ਪਾਣੀ ਤੋਂ ਕਦੇ ਵੀ ਤ੍ਰਿਪਤੀ ਨਹੀਂ ਹਰਨਾਂ ਨੂੰ ਹੁੰਦੀ ਤੇ ਇਹ ਹਾੜ ਤੇ ਜੇਠ ਦੇ ਮਹੀਨੇ ਹਰਨਾਂ ਦੀ ਐਸੀ ਦਸ਼ਾ ਹੋ ਰਹੀ ਹੈ।
ਪੰਛੀ ਹੇ ਤਰਸਾਇਆ,
ਪਸ਼ੂ ਤੇ ਪੰਛੀ ਜਿਹੜੇ ਤੇ ਬਿਰਸ਼ਾਂ ਦੀ ਸ਼ਾਮ ਵੇਖ ਕੇ
ਐਸੇ ਤਪਤ ਹੈ ਤੇ ਸੁਖ ਪਾਇਆ,
ਸਾਧ ਸੰਗਤ ਜੀ ਤੇ ਬਿਰਸ਼ਾਂ ਦੇ ਥੱਲੇ ਬੈਠਦੇ ਆ ਕੇ ਤੇ ਸੁੱਖ ਪਾਉਂਦੇ ਹਨ। ਕਿਸ ਤਰ੍ਹਾਂ ਸੁੱਖ ਪਾਉਂਦੇ ਨੇ ਪਸ਼ੂ ਤੇ ਪੰਛੀ,
ਬਹੁਤ ਜਗਤ ਦੁੱਖ ਕੇ ਜਗਿਆ ਸੀ,
ਬਹੁਤ ਭਾਰੇ ਸੰਸਾਰ ਦੇ ਦੁੱਖ ਵੇਖ ਕੇ ਜਿਹੜਾ ਜਗਿਆਸੀ ਹੈ ਵਾਹਿਗੁਰੂ ਦਾ ਪ੍ਰੇਮੀ ਜਿਹਦੇ ਮਨ ਵਿੱਚ ਮਿਲਣ ਦੀ ਆਸਾ ਹੈ,
ਮਿਲ ਸਤਸੰਗਤ ਸੁਖ ਰਾਸੀ,
ਜਿਵੇਂ ਉਹ ਸੰਸਾਰ ਦੇ ਦੁੱਖਾਂ ਨੂੰ ਭੱਜ ਕੇ ਤੇ ਸਾਧ ਸੰਗਤ ਦੇ ਚਾਜਵੇ ਤੇ ਸਮੂਹ ਸੁੱਖ ਨੂੰ ਪਾ ਲੈਂਦਾ, ਇਸ ਤਰ੍ਹਾਂ ਪੰਛੀ ਜਿਹੜੇ ਤਪਤ ਤੋਂ ਤੱਤੀ ਹਵਾ ਤੋਂ ਸਾਧ ਸੰਗਤ ਜੀ ਆਪਣਾ ਬਚਾਅ ਕਰਕੇ ਬਿਰਸ਼ਾਂ ਦੇ ਥੱਲੇ ਆ ਕੇ ਸੁੱਖ ਪਾ ਰਹੇ ਨੇ,
ਭਾਵੇਂ ਬਹੁਤ ਸ਼ੀਤਲ ਤਾਪਾਨੀ,
ਉਸ ਵੇਲੇ ਬੜੀ ਭਾਰੀ ਠੰਡ ਤੇ ਪਾਣੀ ਜਿਹੜਾ ਠੰਡਾ ਉਹੀ ਸਾਰਿਆਂ ਨੂੰ ਚੰਗਾ ਲੱਗਦਾ ਹੈ,
ਭਾਗ ਜਗੇ ਜੋ ਗੁਰ ਕੀ ਬਾਣੀ,
ਕਹਿੰਦੇ ਕਿਸ ਤਰ੍ਹਾਂ ਪਾਣੀ ਠੰਡਾ ਲੱਗਦਾ ਤੇ ਹਵਾ ਠੰਡੀ ਲੱਗਦੀ ਪਿਆਰੀ ਲੱਗਦੀ ਉਸ ਸਮੇਂ ਦੇ ਵਿੱਚ, ਜਿਸ ਤਰ੍ਹਾਂ ਭਾਗ ਜਾਗ ਪੈਣ ਕਿਸੇ ਤੇ ਉਹਨੂੰ ਗੁਰੂ ਦੀ ਬਾਣੀ ਪਿਆਰੀ ਲੱਗਦੀ ਹੈ, ਇਸ ਤਰ੍ਹਾਂ ਉਸ ਵੇਲੇ ਠੰਡਾ ਪਾਣੀ ਤੇ ਠੰਡੀ ਹਵਾ ਚੰਗੀ ਲੱਗਦੀ ਸਾਰਿਆਂ ਨੂੰ ਗਰਮੀ ਦੀ ਰੁੱਤ ਵਿੱਚ।
ਅਸ ਗ੍ਰੀਖਮ ਮੈਂ ਸ੍ਰੀ ਜਗ ਸਾਈ,
ਇਹ ਹੈ ਸਾਧ ਸੰਗਤ ਜੀ ਗ੍ਰੀਖਮ ਰੁੱਤ ਦਾ ਅਲੰਕਾਰ ਭਾਈ ਸੰਤੋਖ ਸਿੰਘ ਜੀ ਨੇ ਵਰਣਨ ਕੀਤਾ, ਤੇ ਇਸ ਰੁੱਤ ਦੇ ਅੰਦਰ ਜਗ ਦੇ ਮਾਲਕ ਗੁਰੂ ਨਾਨਕ ਦੇਵ ਮਹਾਰਾਜ ਜੀ
ਵਿਚਰਤ ਲੀਲਾ ਕਰਤ ਸੁਹਾਈ,
ਤੇ ਵਿਚਰ ਰਹੇ ਨੇ ਤੇ ਸੋਭ ਨੇ ਇੱਕ ਲੀਲਾ ਖੇਡ ਦੇ ਤਾਈ ਕਰ ਰਹੇ ਨੇ,
ਜੈ ਤਰ ਵਰਸ਼ਾਇਆ ਰਮਣੀ ਕੀ,
ਜਿੱਥੇ ਸਾਧ ਸੰਗਤ ਜੀ ਬਿਰਸ ਦੀ ਸ਼ਾਮ ਬੜੀ ਸੁੰਦਰ ਹੈ,
ਸੁਰਬੀ ਬੇਦਨੀ ਕੀ,
ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗੰਗਾ ਨੂੰ ਬੜੇ ਚੰਗੇ ਢੰਗ ਨਾਲ ਚਰਾ ਰਹੇ ਨੇ,
ਜੈ ਸੁੰਦਰ ਜਲ ਸੀਤਲ ਸ਼ਾਲੀ,
ਜਿੱਥੇ ਸੋਹਣਾ ਪਾਣੀ ਹੈ ਤੇ ਸੀਤਲ ਤਾਈ ਦਾ ਘਰ,
ਖੇਲੇ ਬਾਲਕ ਮਿਲ ਨਾਲੀ,
ਉੱਥੇ ਮਹਾਰਾਜ ਬੱਚਿਆਂ ਦੇ ਨਾਲ ਮਿਲ ਕੇ ਖੇਲਦੇ ਹਨ,
ਸਭ ਆਸਰ ਬਨ ਬੀਜ ਨਦਹਾਰ,
ਸਾਰਾ ਦਿਨ ਜਿਹੜਾ ਜੰਗਲ ਦੇ ਵਿੱਚ ਬਤੀਤ ਕਰਦੇ ਹਨ,
ਆਵੇ ਰਜਨੀ ਸਦਨ ਗੁਜ਼ਾਰਾ,
ਰਾਤ ਨੂੰ ਘਰ ਦੇ ਚਾਹੁੰਦੇ ਨੇ ਤੇ ਰਾਤ ਘਰ ਵਿੱਚ ਬਤੀਤ ਕਰਦੇ ਹਨ,
ਗੋਖਰ ਧੂਰ ਬਦਨ ਪਰ ਲਾਗਾ,
ਸਾਧ ਸੰਗਤ ਜੀ ਗਊਆਂ ਦੇ ਖੁਰਾਂ ਦੇ ਨਾਲ ਧੂੜੀ ਜਿਹੜੀ ਉੜੀ ਹੋਈ ਤੇ ਚਿਹਰੇ ਦੇ ਉੱਤੇ ਸਤਿਗੁਰਾਂ ਦੇ ਲੱਗ ਜਾਂਦੇ ਆ,
ਜਨ ਪੰਕਜ ਪਾ ਸੁਭਤ ਪਰਾਗਾ,
ਸਤਿਗੁਰਾਂ ਦੇ ਚਿਹਰੇ ਦੇ ਉੱਤੇ ਕਿਸ ਤਰ੍ਹਾਂ ਧੂੜੀ ਸੋਭਾ ਪਾਉਂਦੀ, ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਸ ਤਰ੍ਹਾਂ ਕਵਲ ਫੁੱਲ ਦੇ ਉੱਤੇ ਪਰਾਗਾ ਧੂੜਾ ਸੋਭਾ ਪਾਉਂਦਾ ਹੈ,
ਅੰਕ ਬਸਾਏ ਮਾਤ ਬਲ ਜਾਈ,
ਮਾਤਾ ਤ੍ਰਿਪਤਾ ਜੀ ਆਪਣੀ ਗੋਦੀ ਚ ਬਿਠਾ ਕੇ ਬਲਿਹਾਰ ਬਲਿਹਾਰ ਜਾਂਦੀ ਹੈ,
ਬਦਨ ਪੌਸ਼ ਦੇਖੇ ਹਿਤ ਲਾਈ,
ਚਿਹਰੇ ਨੂੰ ਸਾਫ਼ ਕਰਕੇ ਤੇ ਬਹੁਤ ਹੀ ਪਿਆਰ ਲਾ ਕੇ ਵੇਖ ਤੇਰਾ
ਦੁਲਾਰ ਸੰਗ ਪ੍ਰੇਬਾਨੀ,
ਲਾਡ ਸਾਹਿਬ ਸੰਗਤੀ ਕਰਦੇ ਹਾਂ ਤੇ ਪਿਆਰੀ ਬਾਣੀ ਬੋਲਦੀ ਹੈ,
ਸਾਧਨਾ ਕੀਜੈ ਅਬ ਬਣ ਜਾਣੀ।
ਕਹਿਣ ਲੱਗੀ ਹੇ ਬਾਲਕ ਨਾਨਕ, ਤੇ ਹੁਣ ਤੂੰ ਜੰਗਲ ਵਿੱਚ ਗੰਗੂਆਂ ਚਾਰਨ ਵਾਸਤੇ ਨਾ ਜਾਇਆ ਕਰ।
ਆਤਮ ਲੱਗੀ ਅੰਕ ਕੇ ਸੰਗਾ,
ਬਹੁਤ ਭਾਰੀ ਧੁੱਪ ਹੈ, ਧੁੱਪ ਲਾ ਕੇ ਤੁਹਾਡੇ ਜਿਤਨੇ ਵੀ ਅੰਗ ਹਨ ਜਾਂ ਸਰੀਰ ਹੈ ਸਾਰਾ
ਰੰਗੇ ਤੇ ਭਯੋ ਕੁਰੰਗਾ,
ਬੜਾ ਤੁਹਾਡਾ ਸੋਹਣਾ ਰੰਗ ਸੀ ਤੇ ਇਸ ਵਾਸਤੇ ਪੱਕਾ ਜਿਹਾ ਰੰਗ ਹੋ ਗਿਆ ਧੁੱਪ ਲੱਗ ਲੱਗ ਕੇ।
ਵਿਚਰਤ ਤੇ ਦੁਰਬਲ ਅੰਗਾ,
ਇਹ ਜੰਗਲ ਵਿੱਚ ਵਿਚਰਦੇ ਹਨ ਤੇ ਤੁਹਾਡੇ ਜਿਹੜੇ ਅੰਗ ਆ ਤੇ ਉਹ ਵੀ ਦੁਰਬਲ ਲਿਸੇ ਹੋ ਗਏ ਨੇ।
ਗੁਰਮੈ ਖੇਲੋ ਸੰਗ ਅਮੰਗਾ,
ਹੁਣ ਤੁਸੀਂ ਪਿਆਰੇ ਬਾਲਕ ਜੀ ਤੇ ਇਸ ਨਗਰ ਦੇ ਵਿੱਚ ਉਤਸ਼ਾਹ ਦੇ ਨਾਲ ਖੇਲਿਆ ਕਰੋ।
ਸਭ ਦਿਨ ਬਨ ਮੈਂ ਕਰੋ ਗੁਜ਼ਾਰਨ,
ਸਾਰਾ ਦਿਨ ਤੁਸੀਂ ਜੰਗਲ ਦੇ ਵਿੱਚ ਬਤੀਤ ਕਰ ਦਿੰਦੇ ਹੋ।
ਅਸਤ ਲੋਚਨ ਦਰਸ਼ਨ ਕਾਰਨ,
ਸਾਡੇ ਮਿੱਤਰ ਤੁਹਾਡੇ ਦਰਸ਼ਨ ਕਰਨ ਵਾਸਤੇ ਚਾਹੁੰਦੇ ਰਹਿੰਦੇ ਨੇ।
ਜਾਵੇਂ ਦਾਸ ਜੀ ਜੇ ਸੁਰਬੀ ਚਾਰਨ,
ਹੁਣ ਜਿਹੜਾ ਨੌਕਰ ਹੈ ਤੇ ਉਹੀ ਗੁਆ ਚਾਰਨ ਵਾਸਤੇ ਜਾਇਆ ਕਰੇਗਾ।
ਕਰ ਰਹੀਏ ਬ੍ਰਹਿ ਬਦਾਰਨਾ,
ਸਾਡੇ ਵਿਛੋੜੇ ਨੂੰ ਮਿਟਣ ਵਾਲੇ ਬਾਲਕ ਨਾਨਕ ਜੀ ਤੁਸੀਂ ਘਰ ਦੇ ਵਿੱਚ ਹੁਣ ਰਿਹਾ ਕਰੋ।
ਕਰਦ ਲਾਡ ਬਹੁ ਸੁਤ ਬੈਸਾਇਓ,
ਬੜਾ ਲਾਡ ਕਰਦਿਆਂ ਮਾਤਾ ਨੇ ਆਪਣੇ ਬਾਲਕ ਪੁੱਤਰ ਨੂੰ ਬਿਠਾਇਆ।
ਅੰਤ ਕਾਲੇ ਕਾਲੂ ਆਇਓ,
ਅਜੇ ਗੱਲਬਾਤ ਹੋ ਰਹੀ ਸੀ ਤੇ ਬਾਬਾ ਕਾਲੂ ਵੀ ਛੇਤੀ ਨਾਲ ਘਰ ਦੇ ਚੱਲ ਕੇ ਆ ਗਿਆ।
ਅਸੋ ਕਹਿਤ ਏਕ ਹਮ ਤਾਤਾ,
ਆਪਣੇ ਪਤੀ ਦੇ ਬਾਬੇ ਕਾਲੂ ਨੂੰ ਕਹਿਣ ਲੱਗੀ ਮਾਤਾ ਤ੍ਰਿਪਤਾ, ਦੇਖੋ ਪਤੀ ਦੇ ਵੀ ਕੋਈ ਪੁੱਤਰ ਆ ਸਾਡੇ ਘਰ ਦੇ ਵਿੱਚ।
ਸੋ ਕਿੰਨਾ ਸੁਰਬੀ ਕੋ ਤਰਾਤਰਾ,
ਉਹ ਵੀ ਤੁਸੀਂ ਇੱਕੋ ਹੀ ਪੁੱਤਰ ਆ ਤੇ ਗੂਆਂ ਦਾ ਚਰਾਵਾ ਬਣਾਇਆ ਹੋਇਆ ਹੈ।
ਬਾਬਾ ਸਰਬਨ ਬੀਚ ਬਹਾਰੂ,
ਦੇਖੋ ਸਾਰਾ ਦਿਨ ਜੰਗਲ ਦੇਸ਼ ਵਿਚਰਦੇ ਰਹਿੰਦੇ ਨੇ।
ਕਮਲਾਵਤ ਕਮਲਾਲਨ ਚਾਰੂ,
ਇਸ ਵਾਸਤੇ ਇਹਨਾਂ ਦਾ ਕਵਲ ਸਰੀਖਾ ਚਿਹਰਾ ਜਿਹੜਾ ਹੈ ਤੇ ਉਹ ਬਹੁਤ ਹੀ ਕਮਲਾ ਜਾਂਦਾ, ਭਾਵ ਕਿ ਇਸ ਵਾਸਤੇ ਉਦਾਸੀ ਵਿੱਚ ਆ ਜਾਂਦਾ ਹੈ।
ਆਪਣਾ ਭੇਜੀਏ ਸੁਰਬੀ ਸੰਗਾ,
ਤੇ ਹੁਣ ਮੇਰੀ ਬੇਨਤੀ ਅੱਜ ਤੋਂ ਗੰਗਾ ਦੇ ਨਾਲ ਆਪਣੇ ਪੁੱਤਰ ਨੂੰ ਅਸੀਂ ਨਹੀਂ ਭੇਜਣਾ ਹੈ।
ਦੁਰਬਲ ਮਿਰਦਲ ਸਵੰਗਾ,
ਇਸ ਵਾਸਤੇ ਇਸ ਦੇ ਜਿਹੜੇ ਅੰਗ ਨੇ ਬੜੇ ਸੁੰਦਰ ਨੇ ਤੇ ਔਰ ਇਹ ਕਮਜ਼ੋਰ ਲਿਸੇ ਹੋ ਜਾਣਗੇ।
ਜਬ ਦੰਪਤ ਸਮਝੇ ਅਸਰੀਤੀ,
ਜਦੋਂ ਪਤੀ ਤੇ ਪਤਨੀ ਦੋਵੇਂ ਬੈਠ ਕੇ ਇਸ ਤਰ੍ਹਾਂ ਸਲਾਹ ਕੀਤੀ ਸਮਝ ਗਏ।
ਬਲੀ ਪੁੱਤਰ ਸੋ ਪਾਵਨ ਪ੍ਰੀਤੀ,
ਆਪਣੇ ਬਾਲਕ ਦੇ ਨਾਲ ਹੋਰ ਬਹੁਤ ਸਾਰੀ ਪਵਿੱਤਰ ਪ੍ਰੀਤੀ ਵੱਧ ਗਈ।
ਮੋਰ ਨਮਨ ਮੈਂ ਪਠਮਨ ਕੀਨਾ,
ਸਤਸੰਗ ਜੀ ਸਤਿਗੁਰੂ ਮਹਾਰਾਜ ਨੂੰ ਜੰਗਲ ਦੇ ਵਿੱਚ ਨਹੀਂ ਭੇਜਣਾ ਕੀਤਾ।
ਘਰ ਰੱਖ ਮਾਤ ਪਿਤਾ ਸੁਖ ਲੀਨਾ,
ਆਪਣੇ ਘਰ ਦੇ ਵਿੱਚ ਰੱਖ ਕੇ ਮਾਤਾ ਪਿਤਾ ਨੇ ਸੁਖ ਲੈਣਾ ਕੀਤਾ।
ਗੋਰਾ ਸੁਖ ਸਾਗਰ ਨਾਗਰ ਗੁਰੂ,
ਆਜ ਸੁਖਾਂ ਦੇ ਸਮੁੰਦਰ ਨੇ ਤੇ ਨਾਗਰ ਚਤਰ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ।
ਜਗਤ ਉਜਾਗਰ ਰੂਪ,
ਸੰਸਾਰ ਦੇ ਅੰਦਰ ਸਤਿਗੁਰਾਂ ਦਾ ਜਿਹੜਾ ਸਰੂਪ ਉਜਾਗਰ ਪ੍ਰਗਟ ਹੀ ਹੈ।
ਭਗਤ ਪ੍ਰਕਾਸ਼ ਕੋ,
ਔਰ ਵਾਹਿਗੁਰੂ ਦੀ ਭਗਤੀ ਨੂੰ ਪ੍ਰਕਾਸ਼ ਪ੍ਰਗਟ ਕਰਨ ਵਾਸਤੇ
ਵਿਦਤ ਦੇਹ ਅਨੂਪ,
ਸਤਿਗੁਰੂ ਮਹਾਰਾਜ ਦੀ ਦੇਹ ਸਰੀਰ ਵੱਧ ਰਿਹਾ ਹੈ ਅਨੂਪ ਕੀ, ਜਿਹਦੀ ਸੁੰਦਰਤਾ ਬੇਮਿਸਾਲ ਹੈ।
ਦੋਰਾ ਸ੍ਰੀ ਚੰਡੀ ਖੰਡਨ ਦੁਸ਼ਟ,
ਭਾਈ ਸਾਹਿਬ ਜੀ ਅਗਲਾ ਅਧਿਆਇ ਸ਼ੁਰੂ ਕਰਦਿਆਂ ਮੰਗਲ ਕਰਦੇ ਨੇ ਤੇ ਰੱਬ ਦੀ ਸ਼ਕਤੀ ਹੈ ਜਿਸ ਦੇ ਕਈ ਰੂਪ ਨੇ, ਜੇ ਉਹ ਸ਼ਕਤੀ ਮੋਹ ਕਰੇ ਤੇ ਉਹਨੂੰ ਮਾਇਆ ਕਹਿੰਦੇ ਆ, ਕਿਸੇ ਨੂੰ ਛੱਡ ਲਵੇ ਨਾ ਕਹਿੰਦੇ ਮਾਇਆ ਹੈ। ਜੇ ਉਹ ਸ਼ਕਤੀ ਦੁਸ਼ਟਾਂ ਨੂੰ ਨਾਸ਼ ਕਰੇ ਮੈਦਾਨੇ ਜੰਗ ਵਿੱਚ ਉਹਨੂੰ ਕਹਿੰਦੇ ਚੰਡੀ ਹੈ। ਜੇ ਉਹ ਸ਼ਕਤੀ ਸਾਹਿਬ ਸੰਗਤ ਜੀ ਕਿਸੇ ਨੂੰ ਅੰਨ ਦਾ ਵਰ ਦੇ ਦੇਵੇ ਤੇ ਉਹਨੂੰ ਕਹਿੰਦੇ ਨੇ ਅੰਨਪੂਰਨਾ ਸ਼ਕਤੀ, ਉਹਦਾ ਨਾਂ ਰੱਖ ਦਿੱਤਾ ਹੈ। ਜੇ ਉਹੀ ਸ਼ਕਤੀ ਤੇ ਕਿਸੇ ਵੀ ਜਵਾਨ ਦੇ ਉੱਤੇ ਕਵਿਤਾ ਨੂੰ ਪ੍ਰਗਟ ਕਰ ਦੇਵੇ ਉਹਨੂੰ ਕਹਿੰਦੇ ਸਰਸਤੀ ਹੈ। ਇਸ ਵਾਸਤੇ ਸ਼ਕਤੀ ਇੱਕੋ ਹੀ ਹੈ ਔਰ ਉਹਦੇ ਸਾਥ ਸੰਗਤੀ ਰੂਪ ਵੱਖਰੇ ਵੱਖਰੇ ਨੇ। ਜਿਸ ਤਰ੍ਹਾਂ ਸੰਸਾਰ ਨੂੰ ਸਿਰਜਣ ਵਾਲੀ ਸ਼ਕਤੀ ਤੇ ਉਹਦਾ ਰੂਪ ਦੇ ਦਿੱਤਾ ਸਾਧ ਸੰਗਤ ਜੀ, ਵੀ ਹਾਂ ਇਹਨੂੰ ਬ੍ਰਹਮਾ ਕਹਿੰਦੇ ਆ, ਪਾਲਣ ਸ਼ਕਤੀ ਨੂੰ ਵਿਸ਼ਨੂੰ ਕਹਿੰਦੇ ਵੀ ਪਾਲਣਾ ਕਰਨ ਵਾਲੀ ਹੈ, ਸੰਘਾਰ ਸ਼ਕਤੀ ਜਿਹੜੀ ਉਸਨੂੰ ਸ਼ਿਵ ਦਾ ਰੂਪ ਦੇ ਦਿੱਤਾ ਗਿਆ ਤੇ ਔਰ ਤੇ ਜੇ ਕਿਸੇ ਨੂੰ ਪਦਾਰਥਾਂ ਦੀ ਲੋੜ ਹੈ ਤੇ ਔਰ ਪਦਾਰਥਾਂ ਦੀ ਘਾਟ ਨੂੰ ਪੂਰੀ ਕਰਨ ਵਾਲੀ ਸ਼ਕਤੀ ਨੂੰ ਦੂਜਿਆਂ ਨੇ ਕਹਿਤਾ ਵੀ ਲਕਸ਼ਮੀ ਹੈ। ਇਸ ਢੰਗ ਦੇ ਨਾਲ ਸ਼ਕਤੀ ਇੱਕੋ ਹੀ ਆ, ਉਹਦੇ ਵੱਖਰੇ ਵੱਖਰੇ ਰੂਪ ਨੇ ਤੇ ਇਸ ਵਾਸਤੇ ਭਾਵ ਉਹਦੇ ਨਾਮ ਵੱਖਰੇ ਵੱਖਰੇ ਨੇ। ਇਸ ਵਾਸਤੇ ਇੱਥੇ ਭਾਈ ਸਾਹਿਬ ਜੀ ਇਹ ਜਿਹੜੀ ਚੰਡੀ ਹੈ ਭਾਵ ਕਿ ਦੁਸ਼ਟਾਂ ਨੂੰ ਚੰਡ ਦੇਣ ਵਾਲੀ ਨਾਸ਼ ਕਰਨ ਵਾਲੀ ਸ਼ਕਤੀ ਜਿਹੜੀ ਹੈ ਤੇ ਔਰ ਉਸਦਾ ਇੱਥੇ ਮੰਗਲ ਕਰਦੇ ਨੇ। ਸ੍ਰੀ ਚੰਡੀ ਖੰਡਨ ਦੁਸ਼ਟ, ਐਸੀ ਤਿੱਖੇ ਤੇਜ ਵਾਲੀ ਜੋ ਰੱਬ ਦੀ ਸ਼ਕਤੀ ਚੇਤਨ ਸੱਤਾ ਹੈ ਕਿ ਦੁਸ਼ਟ ਨੂੰ ਦੁਸ਼ਟਾਂ ਨੂੰ ਕੱਟਣ ਵਾਲੀ ਦੈਂਤਾਂ ਨੂੰ ਜਾਂ ਸਿੱਖਾਂ ਦੇ ਕਾਮ ਦੋ ਲੋਭ ਦੋ ਹੰਕਾਰ ਨੂੰ ਕੱਟਣ ਵਾਲੀ ਦੁਸ਼ਟਾਂ ਦੇ
ਤਾਂ ਬਰਬੰਡ
ਤੇ ਭੁਜ ਭੁਜਾਂ ਜਿਸ ਦੀਆਂ ਡੰਡਿਆਂ ਵਰਗੀਆਂ ਮਜ਼ਬੂਤ ਨੇ ਤੇ ਜਾਂ ਭੁਜ ਉਤਕ੍ਰਿਸ਼ਟ ਹੈ ਤੇ ਔਰ ਸਾਧ ਸੰਗ ਜੀ ਵਿਕਾਰਾਂ ਨੂੰ ਡੰਡ ਦੇਣ ਵਾਲੇ ਔਰ ਵਰ ਜਿਹੜੇ ਨੇ ਸਾਧ ਸੰਗ ਜੀ ਉਹਨਾਂ ਦੇ ਤਾਂ ਹੀ ਵੰਡਣ ਵਾਲੀ ਹੈ
ਜਗ ਮੰਡਨ ਪਦ ਬੰਦਨਾ
ਤੇ ਔਰ ਵਰ ਵੰਡ ਵਰ ਵੰਡ ਵਰਾਂ ਨੂੰ ਵੰਡਣ ਵਾਲੀ ਤੇ ਇਸ ਵਾਸਤੇ ਜਾਂ ਬਹੁਤ ਬਲ ਵਾਲੀ ਹੈ ਜਗ ਨੂੰ ਮੰਡਨ ਘੋਸ਼ਿਤ ਕਰਨ ਵਾਲੀ ਹੈ ਹੁਣ ਸੰਸਾਰ ਨੂੰ ਲਿਆਉਣ ਵਾਲੀ ਨੂੰ ਭਵਾਨੀ ਕਹਿੰਦੇ ਆ ਜਗ ਨੂੰ ਘੋਸ਼ਿਤ ਕਰਨ ਵਾਲੀ ਤੇ ਪਦ ਬੰਦਨਾ ਐਸੀ ਜਿਹੜੀ ਰੱਬ ਦੀ ਚੈਤਨ ਸੱਤਾ ਉਸ ਨੂੰ ਨਮਸਕਾਰ ਕਰਦੇ
ਹਾਂ
ਤੇ ਜਿਸਦਾ ਜਿਹੜਾ ਤੇਜ ਪ੍ਰਤਾਪ ਹੈ ਪ੍ਰਚੰਡ ਤਿੱਖਾ ਹੈ ਤੇ ਭਾਵ ਅਸਹਿ ਹੈ ਉਹ ਸਹਾਰਿਆ ਨਹੀਂ ਜਾਂਦਾ
ਸ੍ਰੀ ਬਾਲਾ ਸੁੰਦਰ ਵਾਤੀ ਚੌਪੀ ਕਹਿ ਬਾਲਾ ਸ੍ਰੀ ਅੰਗਦ ਗੁਰੂ ਜੀ
ਹਾਂਜੀ ਭਾਈ ਬਾਲਾ ਜੀ ਸੰਧੂ ਗੋਤ ਦੇ ਅਗਲਾ ਇਤਿਹਾਸ ਕਥਾ ਆਰੰਭ ਕਰਦੇ ਨੇ ਤੇ ਭਾਈ ਬਾਲਾ ਜੀ ਕਹਿੰਦੇ ਆ ਗੁਰੂ ਅੰਗਦ ਦੇਵ ਮਹਾਰਾਜ ਜੀ ਖਡੂਰ ਸਾਹਿਬ ਵਿੱਚ ਭਾਈ ਬਾਲਾ ਜੀ ਕਥਾ ਸੁਣਾ ਰਹੇ ਨੇ
ਕਥਾ ਨਾਸਕ ਤ੍ਰੈ ਜੁਰਕੀ
ਇਸ ਵਾਸਤੇ ਤਿੰਨਾਂ ਤਾਪਾਂ ਨੂੰ ਮੇਟਣ ਵਾਲੇ ਗੁਰੂ ਨਾਨਕ ਸਾਹਿਬ ਜਿਹੜੇ ਉਹਨਾਂ ਦੀ ਕਥਾ ਸੁਣੋ ਜਾਂ ਤਿੰਨਾਂ ਤਾਪਾਂ ਨੂੰ ਮੇਟਣ ਵਾਲੀ ਸਾਹਿਬ ਸੰਗ ਜੀ ਕਥਾ ਹੈ ਅੱਧੀ ਵਿਆਧੀ ਅਪਾਧੀ ਆਦਿ ਹੁੰਦੇ ਕਾਮ ਕ੍ਰੋਧ ਮਨ ਤੋਂ ਪੈਦਾ ਹੋਏ ਮਾਨਸਿਕ ਰੋਗ ਵਿਆਧੀ ਸਰੀਰ ਤੋਂ ਪੈਦਾ ਹੋਏ ਰੋਗ ਉਪਾਧੀ ਉਪਰੋਂ ਕੋਈ ਡਾਂਗ ਸੋਟਾ ਫਿਰ ਪ੍ਰੇਤ ਪੀੜਾ ਕਰ ਲੈਣੇ ਇਹ ਤਿੰਨ ਤਰ੍ਹਾਂ ਦੇ ਸਾਧ ਸੰਗ ਜੀ ਜਵਾਰ ਤਾਪ ਮੰਨੇ ਆ ਤੇ ਔਰ ਹੋਰ ਵੀ ਚਾਰ ਤਾਪ ਮੰਨੇ ਵਿਦਵਾਨਾਂ ਨੇ ਕਿਸੇ ਦੇ ਜਸ ਨੂੰ ਵੇਖ ਕੇ ਨਾ ਸਹਾਰਨਾ ਉਹਨੂੰ ਤਾਪ ਚੜ੍ਹ ਜਾਂਦਾ ਬੰਦੇ ਨੂੰ ਇਸ ਤਰ੍ਹਾਂ ਦੇ ਤਾਪ ਵੀ ਮੰਨੇ ਆ ਕਿਸੇ ਦੀ ਮਹਿਮਾ ਵੇਖ ਕੇ ਤਾਪ ਚੜ੍ਹ ਜਾਂਦਾ ਕਿਸੇ ਕੋਲ ਬਹੁਤੇ ਪਦਾਰਥ ਵੇਖ ਕੇ ਤਾਪ ਚੜ੍ਹ ਜਾਂਦਾ ਕੋਈ ਬਹੁਤਾ ਵਿਦਵਾਨ ਹੋਵੇ ਉਹਨੂੰ ਵੇਖ ਕੇ ਤਾਪ ਚੜ੍ਹ ਜਾਂਦਾ ਇਸ ਤਰ੍ਹਾਂ ਦੇ ਵੀ ਤਾਪ ਮੰਨੇ ਨੇ ਇਸ ਵਾਸਤੇ ਕਥਾ ਤਾਪਾਂ ਨੂੰ ਉਤਾਰਨ ਕਰਨ ਵਾਲੀ ਹੈ ਇਸ ਵਾਸਤੇ ਕਹਿੰਦੇ ਭਾਈ ਸਾਹਿਬ ਕਹਿੰਦੇ ਪਾਵਸ ਦੀ ਰੁੱਤ ਆ ਗਈ ਪਾਵਸ ਕਹਿੰਦੇ ਸੌਣ ਤੇ ਭਾਦੋਂ ਦੀ ਰੁੱਤ ਜਿਹੜੀ ਸੀ ਜਿਹਦੇ ਅੰਦਰ ਵਰਖਾ ਹੋਵੇ ਉਹ ਆ ਗਈ
ਗਗਨ ਬੀਚ ਬਾਦਲ ਦੁਸ਼ਟਾਈ
ਆਕਾਸ਼ ਦੇ ਅੰਦਰ ਸਾਧ ਸੰਗ ਜੀ ਬੱਦਲ ਜਿਹੜੇ ਸੀ ਬਹੁਤ ਹੀ ਨਿਗਾਹ ਵਿੱਚ ਆ ਗਏ
ਜਗੇ ਪੂਰਬ ਜਗਿਆ ਸੀ
ਕਹਿੰਦੇ ਪਾਵਸ ਰੁੱਤ ਦੇ ਸਮੇਂ ਚ ਬੱਦਲ ਕਿਸ ਤਰ੍ਹਾਂ ਆਏ ਨੇ ਕਹਿੰਦੇ ਜਿਸ ਤਰ੍ਹਾਂ ਕਿਸੇ ਜਗਿਆਸੂ ਦੇ ਰੱਬ ਦੇ ਪ੍ਰੇਮੀ ਦੇ ਭਾਗ ਜਾਗ ਪੈਣ
ਜੋ ਤਨ ਧਰਤ ਸੰਤ ਸੁਖ ਰਾਸੀ
ਇਸ ਵਾਸਤੇ ਜਿਵੇਂ ਵਾਹਿਗੁਰੂ ਪਰਮੇਸ਼ਰ ਸੁਖਾਂ ਦੇ ਉਹਦੀ ਆਪਣਾ ਸਰਗਣ ਸਰੂਪ ਧਾਰਦਾ ਹੈ ਕਿ ਮੈਂ ਧਰਮ ਨੂੰ ਚਲਾਵਾਂ ਦੁਸ਼ਟਾਂ ਨੂੰ ਨਾਸ਼ ਕਰਾਂ ਸੰਤਾਂ ਦੀ ਰੱਖਿਆ ਕਰਾਂ ਜਾਂ ਉਸਦੇ ਆਗਿਆ ਵਿੱਚ ਕੋਈ ਮਹਾਂਪੁਰਸ਼ ਦੁਨੀਆਂ ਵਿੱਚ ਆਉਂਦਾ ਹੈ ਤੇ ਇਸ ਤਰ੍ਹਾਂ ਬੱਦਲ ਆਕਾਸ਼ ਵਿੱਚ ਆਏ ਨੇ ਜਿਵੇਂ ਜਗਿਆਸੂਆਂ ਦੀ ਬੇਨਤੀ ਸੁਣ ਕੇ ਰੱਬ ਜਿਹੜਾ ਸਰਗਣ ਸਰੂਪ ਦੇ ਵਿੱਚ ਆਉਂਦਾ ਹੈ
ਜਿਹੜੀ ਕਥਾ ਕਾਲੀ ਜਿਵ ਕਾਲੀ
ਸਾਧ ਸੰਗ ਜੀ ਕਹਿੰਦੇ ਨੇ ਜਿਵੇਂ ਕਾਲੀ ਕਾਲੀ ਵੀ ਇੱਕ ਸ਼ਕਤੀ ਹੈ ਔਰ ਚੰਡੀ ਨੇ ਆਪਣੀ ਸਹਾਇਤਾ ਵਾਸਤੇ ਇਹਨੂੰ ਪ੍ਰਗਟ ਕੀਤਾ ਸੀ ਤੇ ਇਸ ਵਾਸਤੇ ਕਾਲੀ ਇੱਕ ਸ਼ਕਤੀ ਹੈ ਭਾਵ ਦੰਤਾਂ ਦਾ ਕਾਲ ਕਰਨ ਵਾਲੇ ਸਮਾਪਤੀ ਕਰਨ ਵਾਲੇ ਔਰ ਉਸਨੂੰ ਕਾਲੀ ਕਹਿ ਦਿੱਤਾ ਮੌਤ ਲਿਆਉਣ ਵਾਲੀ ਕਹਿੰਦੇ ਨੇ ਕਾਲੀ ਘਟਾ ਜਿਹੜੀਆਂ ਸੀ ਨਾ ਪਾਵਸਰਤ ਵਿੱਚ ਇਵੇਂ ਆਈਆਂ ਨੇ ਤੇ ਜਿਵੇਂ ਸਾਧ ਸੰਗ ਜੀ ਕਾਲੀ ਸ਼ਕਤੀ ਹੁੰਦੀ ਹੈ ਕਾਲੀ ਦੇਵੀ ਹੁੰਦੀ ਹੈ
ਮਨੋ ਬਜਰਾ ਬਜਾਵਤ ਤਾਲੀ
ਤੇ ਇਸ ਵਾਸਤੇ ਕਹਿੰਦੇ ਨੇ ਕਿ ਔਰ ਪਰਨੋ ਬਜਰ ਬਜਾਵਤ ਤਾਲੀ ਜਿਹੜੀ ਬੱਦਲ ਦੀ ਗੱਲ ਤੋਂ ਨਾ ਬਿਜਲੀ ਪੈਂਦੀ ਕੜਕੜ ਕਰਕੇ ਕਹਿੰਦੇ ਮਨ ਨੂੰ ਜਿਹੜੀ ਕਾਲੀ ਘਟਾ ਰੂਪ ਕਾਲੀ ਆ ਨਾ ਇਹ ਮੈਦਾਨੀ ਜੰਗ ਦੇ ਅੰਦਰ ਤਾੜੀ ਵਜਾ ਰਹੀ ਹੈ ਬੜੀ ਭਾਰੀ
ਸਾਸਨ ਪਾਕ ਸਰਾਸਨ ਜੋ
ਸਾਸਨ ਪਾਕ ਇੰਦਰ ਨੂੰ ਕਹਿੰਦੇ ਨੇ ਤੇ ਸਰਾਸਨ ਕਹਿੰਦੇ ਨੇ ਧਨਖ ਨੂੰ ਜਿਵੇਂ ਆ ਮਾਈ ਬੁੱਢੀ ਦੀ ਪੀਂਘ ਅਸੀਂ ਕਹਿ ਦਿੰਦੇ ਹਾਂ ਇਸ ਵਾਸਤੇ ਇੰਦਰ ਦਾ ਇੱਕ ਧਨਖ ਹੈ ਉਹ ਡੇਢਾ ਹੁੰਦਾ ਕਹਿੰਦੇ ਇਸ ਤਰ੍ਹਾਂ ਜਿਹੜਾ ਇੰਦਰ ਦਾ ਧਨਖ ਹੈ ਨਾ ਤੇ ਇਹ ਜਿਹੜੀ ਕਾਲੀ ਘਟਾ ਰੂਪ ਕਾਲੀ ਇਹਦੇ ਭਰਵੱਟੇ ਹਨ ਡੇਢੇ ਬੜੇ ਭਾਰੇ
ਬਾਕੀ ਪ੍ਰਗਟੀ ਲਖਿਅਤ ਸੋ
ਬਾਕੀ ਟੇਢੇ ਭਰਵੱਟੇ ਹਨ ਜਾਣੀ ਦੇ ਇਸ ਦੇ ਸਮਝ ਲਓ
ਕਰਕਨ ਜੇ ਕੀ ਕਲਕਾਰੀ
ਤੇ ਜਿਹੜੀ ਸਾਧ ਸੰਗ ਜੀ ਬਿਜਲੀ ਚਮਕਦੀ ਹੈ ਨਾ ਤੇ ਔਰ ਕੜਕਾ ਕੜਕਦੀ ਜਿੱਥੇ ਬਿਜਲੀ ਪੈਂਦੀ ਹੈ ਤੇ ਮਾਨੋ ਇਹ ਕਾਲੀ ਘਟਾ ਰੂਪ ਜਿਹੜੀ ਕਾਲੀ ਸਾਧ ਸੰਗ ਜੀ ਇਹ ਕਲਕਾਰੀਆਂ ਮਾਰ ਰਹੀ ਚੀਕਾਂ ਮਾਰ ਰਹੀ ਹੈ
ਦਰਤ ਅਸੁਰ ਸੇਮੇ ਕਕ ਬਿਆਰੀ
ਤੇ ਜਿਸ ਤਰ੍ਹਾਂ ਕਾਲੀ ਘਟਾ ਤੇ ਬਿਜਲੀ ਗੱਜੇ ਤੇ ਸੱਪ ਡਰਦੇ ਆ ਬਹੁਤ ਇਸ ਵਾਸਤੇ ਕਾਲੀ ਘਟਾ ਰੂਪ ਕਾਲੀ ਤੋਂ ਸਾਧ ਸੰਗ ਜੀ ਦੰਤਾਂ ਰੂਪੀ ਸੱਪ ਜਿਹੜੇ ਨੇ ਤੇ ਇਸ ਵਾਸਤੇ ਕਹਿੰਦੇ ਬਹੁਤ ਹੀ ਡਰ ਰਹੇ ਹਨ ਦੈਂਤਾਂ ਦੇ ਤੇ ਦੈਂਤ ਸੱਪਾਂ ਦੇ ਆਈ ਹਨ।
ਭੁੱਖ ਜੇ ਗਰਜ ਸੁਹਾਵਤ,
ਜਿਹੜਾ ਸਤਸੰਗ ਜੀ ਭੁੱਖ ਤੇ ਇਸ ਤਰ੍ਹਾਂ ਤੇ ਬਹੁਤ ਹੀ ਗੱਜ ਪਾਉਣੀ ਹੈ, ਬਦਲਾਂ ਦੀਆਂ ਘਟਾਂ ਗੱਜ ਪਾ ਰਹੀਆਂ ਤੇ ਇਸੇ ਤਰ੍ਹਾਂ ਸਤਸੰਗ ਜੀ ਇਹੀ ਗੱਜ ਜਿਹੜੀ ਪਾ ਰਹੀ ਹੈ, ਕਾਲੀ ਘਟਾ ਰੂਪ ਕਾਲੀ ਜਿਹੜੀ ਹੈ, ਜਿਵੇਂ ਬਦਲਾਂ ਦਾ ਭੁੱਖ ਗੱਜਣਾ ਹੈ ਤੇ ਇਸ ਵਾਸਤੇ ਇਹੀ ਕਹਿੰਦੇ ਬਹੁਤ ਭਾਰੀ ਤੇ ਔਰ ਗੱਜਣਾ ਹੈ, ਭਾਵ ਕੀ ਗੱਜ ਪਾ ਰਹੀ ਹੈ ਮੈਦਾਨੇ ਜੰਗ ਵਿੱਚ।
ਅਮਰ ਮਯੂਰ ਪਜਾਵਤ,
ਤੇ ਸਤਸੰਗ ਜੀ ਮੋਰਾਂ ਨੂੰ ਵੇਖ ਕੇ ਕਾਲੀਆਂ ਘਟਾਂ ਤੇ ਖੁਸ਼ੀ ਹੁੰਦੀ ਹੈ ਤੇ ਦੇਵਤੇ ਰੂਪੀ ਮੋਰ ਜਿਹੜੇ ਨੇ ਕਾਲੀ ਘਟਾ ਰੂਪ ਕਾਲੀ ਆਉਣ ਤੋਂ ਤੇ ਸਤਸੰਗ ਜੀ ਬਹੁਤ ਹੀ ਖੁਸ਼ੀ ਪੈਦਾ ਕਰ ਰਹੇ ਨੇ।
ਚੰਚਲ ਜੋ ਚਾਂਚਲ ਚਮਕਾਵਤ,
ਤੇ ਚਾਂਚਲ ਬੇਜਰੇ ਨੂੰ ਕਹਿੰਦੇ ਨੇ ਤੇ ਚਾਂਚਲ ਸੁਭਾਅ ਨਾਲ, ਤੇ ਇਸ ਵਾਸਤੇ ਤੇ ਜੋ ਚਮਕਦੀ ਹੈ ਬਹੁਤ ਹੀ ਚੰਚਲ ਹੀ ਚਮਕ ਰਹੀ ਹੈ ਤੇ ਸੁਹਾਵਤ ਸੋਭਾ ਪਾ ਰਹੀ ਹੈ।
ਮਨ ਕਿਰਪਾ ਨੇ ਲੈਣ ਚਾਲਤ,
ਕਹਿੰਦੇ ਜਿਹੜੀ ਬਿਜਲੀ ਨਾਲ ਚਮਕਾਰੇ ਮਾਰਦੀ ਹੈ ਤੇ ਮਨ ਨੂੰ ਕਾਲੀ ਘਟਾ ਰੂਪ ਕਾਲੀ ਨੇ ਹੱਥ ਵਿੱਚ ਇੱਕ ਕਿਰਪਾਨ ਫੜੀ ਹੋਈ ਹੈ, ਇਸ ਵਾਸਤੇ ਕਿਰਪਾਨ ਹੀ ਚਲਾ ਰਹੀ ਹੈ।
ਸੰਤ ਪੰਗਤੀ ਸੁਭਤ ਬਲਾਕਾ,
ਕਹਿੰਦੇ ਜਿਸ ਤਰ੍ਹਾਂ ਕਾਲੀਆਂ ਘਟਾ ਆਉਣ ਤੋਂ ਤੇ ਬਗਲੇ ਚਿੱਟੇ ਬੜੇ ਸਕਦੇ ਆ, ਔਰ ਪੰਗਤਾਂ ਬਣਾ ਬਣਾ ਕੇ ਲਾਈਨਾਂ ਆਉਂਦੇ ਨੇ ਕਾਲੀ ਘਟਾ ਦੇ ਅੱਗੇ ਅੱਗੇ, ਤੇ ਮਾਨੋ ਕਹਿੰਦੇ ਜਿਹੜੇ ਬਗਲੇ ਨੇ ਨਾ ਤੇ ਕਾਲੀ ਘਟਾ ਰੂਪ ਕਾਲੀ ਦੇ ਅੱਗੇ, ਇਹ ਇਸ ਵਾਸਤੇ ਬਗਲੇ ਜਿਹੜੇ ਮਨ ਨੂੰ ਕਾਲੀ ਘਟਾ ਰੂਪ ਕਾਲੀ ਦੇ ਚਿੱਟੇ ਦੰਦ ਦੀ ਸੋਭਾ ਪਾ ਰਹੇ ਨੇ।
ਸਿਆਮ ਸਰੂਪ ਬਣਿਓ ਅਸਤਾ ਕਾ,
ਕਹਿੰਦੇ ਐਸਾ ਜਿਹੜਾ ਸਿਆਮ ਕਾਲਾ ਸਰੂਪ ਜਿਹੜਾ ਕਾਲੀ ਘਟਾ ਰੂਪ ਕਾਲੀ ਦਾ ਬਣਿਆ ਹੋਇਆ ਹੈ।
ਮਿਲਦਾ ਦਰਬੋ ਸ਼ਬਦ ਪੁਕਾਰਾ,
ਜਿਸ ਤਰ੍ਹਾਂ ਡੱਡੂ ਸਾਹਿਬ ਸੰਤ ਜੀ ਮਿਲ ਕੇ ਬਹੁਤ ਉੱਚੀ ਉੱਚੀ ਬੋਲਦੇ ਹਨ ਉਸ ਸਮੇਂ ਦੇ ਵਿੱਚ,
ਪੜਤ ਬਾਲਕ ਚੜ ਸਾਰਾ,
ਕਹਿੰਦੇ ਡੱਡੂ ਕਿਸ ਤਰ੍ਹਾਂ ਬੋਲਦੇ ਨੇ ਕਿ ਮਾਨੋ ਪਾਠਸ਼ਾਲਾ ਦੇ ਅੰਦਰ ਬੱਚੇ ਪੜ ਰਹੇ ਹਨ ਉੱਚੇ ਉੱਚੇ।
ਜਾਂਦੇ ਜਰਗਿਓ ਜੂਹੂ ਜਵਾਸਾ,
ਜਿਵੇਂ ਸਾਹਿਬ ਸੰਤ ਜੀ ਵਰਖਾ ਪੈਣ ਤੋਂ ਤੇ ਜੜਾਂ ਤੋਂ ਜਿਹੜਾ ਜਵਾਹਾਂ ਹੈ ਤੇ ਉਹ ਸੜ ਜਾਂਦਾ ਹੈ।
ਜਿਉਂ ਹਰ ਭਜਨ ਹੋ ਤੇ ਅਗਨਾਸਾ,
ਕਹਿੰਦੇ ਜੜਾਂ ਤੋਂ ਜਵਾਹਾਂ ਜਿਹੜਾ ਸੀ ਕਿਵੇਂ ਸੜ ਗਿਆ ਪਾਪ ਸਰੋਤ ਆਉਣ ਤੋਂ, ਤੇ ਜਿਸ ਤਰ੍ਹਾਂ ਵਾਹਿਗੁਰੂ ਦੇ ਭਜਨ ਦੇ ਨਾਲ ਸਾਹਿਬ ਸੰਤ ਜੀ ਪਾਪ ਨਾਸ ਹੋ ਜਾਂਦੇ ਹਨ।
ਨਿਰਸਰਤਾ ਸੋ ਜੇ ਲਗ ਨਾਲਾ,
ਜਿਹੜੇ ਛੋਟੇ ਛੋਟੇ ਨਾਲੇ ਸੀ ਨਾ ਤੇ ਵੱਡੀਆਂ ਨਦੀਆਂ ਦੇ ਨਾਲ ਮਿਲ ਕੇ
ਭਏ ਤੇ ਕਾਲਾ,
ਉਸ ਸਮੇਂ ਉਹ ਸਮੁੰਦਰ ਦਾ ਸਰੂਪ ਬਣ ਗਿਆ, ਭਾਵ ਕਿ ਸਮੁੰਦਰ ਵਿੱਚ ਜਾ ਕੇ ਮਿਲ ਗਿਆ, ਇੱਕ ਰੂਪ ਹੋ ਗਏ ਨੇ। ਕਿਸ ਤਰ੍ਹਾਂ ਇੱਕ ਰੂਪ ਹੋ ਗਿਆ ਸਮੁੰਦਰ ਦੇ ਨਾਲ, ਨਾਲੇ ਤੇ ਨਦੀਆਂ।
ਬ੍ਰਹਮ ਗਿਆਨ ਭੇਜੈ ਸਮਮੁਖੂ,
ਜਿਸ ਤਰ੍ਹਾਂ ਮੁਕਤੀ ਦੀ ਇੱਛਾ ਵਾਲੇ ਨੂੰ ਤੇ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਹੋ ਜਾਵੇ,
ਬ੍ਰਹਮ ਰੂਪ ਹੋਵਤ ਬਿਨ ਦੁਖੂ,
ਉਹ ਫਿਰ ਬ੍ਰਹਮ ਦਾ ਰੂਪ ਹੀ ਹੋ ਜਾਂਦਾ ਬਿਨਾਂ ਦੋਸ਼ਾਂ ਤੋਂ, ਇੱਕ ਰੂਪ ਹੀ ਹੋ ਜਾਂਦਾ ਹੈ, ਤੇ ਇਸ ਤਰ੍ਹਾਂ ਸਮੁੰਦਰ ਵਿੱਚ ਮਿਲ ਕੇ ਨਦੀਆਂ ਦੇ ਨਾਲ ਇੱਕ ਰੂਪ ਹੀ ਹੋ ਗਏ ਨੇ।
ਮਰਿਆਦ ਉਛਰੇ ਲਗ ਤਾਲਾ,
ਜਿਹੜੇ ਸਾਹਿਬ ਸੰਗ ਜੀ ਮਰਜਾਦਾ ਸੀ ਨਾ ਆਪਣੇ ਕਿਨਾਰਿਆਂ ਦੀ ਤੇ ਉਹਨੂੰ ਛੱਡ ਦਿੱਤਾ, ਛੋਟੇ ਛੋਟੇ ਤਾਲ ਜਿਹੜੇ ਸੀ ਪਾਣੀ ਵਰਖਾ ਦਾ ਬਹੁਤਾ ਪੈਣ ਨਾਲ ਤੇ ਉੱਛਣ ਲੱਗ ਪਏ ਨੇ।
ਸ੍ਰੀਮਦ ਤੇ ਨੀਚ ਕੁਚਾਲਾ,
ਕਹਿੰਦੇ ਕਿਸ ਤਰ੍ਹਾਂ ਇਹ ਜਿਹੜੇ ਸੀ ਸਰੋਵਰ ਜਾਂ ਤਲਾਵਾਂ ਦੇ ਉਛਾਲਾ ਆ ਗਿਆ ਪਾਣੀ ਦਾ, ਤੇ ਜਿਸ ਤਰ੍ਹਾਂ ਕਹਿੰਦੇ ਸ੍ਰੀ ਮਾਇਆ ਦੇ ਹੰਕਾਰ ਕਰਕੇ ਜਿਹੜਾ ਨੀਚ ਬੰਦਾ ਆ ਨਾ, ਜਿਵੇਂ ਉਹ ਬਿੰਗੀਆਂ ਟੇਢੀਆਂ ਚਾਲਾਂ ਚੱਲਣ ਲੱਗ ਪੈਂਦਾ, ਵਿਵਚਾਰੀ ਬਣ ਜਾਂਦਾ, ਹੰਕਾਰੀ ਬਣ ਜਾਂਦਾ, ਭੈੜੇ ਕੰਮ ਕਰਨ ਲੱਗ ਪੈਂਦਾ ਹੈ।
ਉੜਦ ਧੂਰ ਜੋ ਸਗਲ ਬਲਾਨੀ,
ਜਿਹੜੀ ਰਾਤ ਸੰਗ ਜੀ ਧੂੜ ਉੜਦੀ ਸੀ ਵਰਖਾ ਦੀ ਰੁੱਤ ਆਉਣ ਤੋਂ, ਸਾਰੀ ਬਲਾਨੀ ਕੀ ਉਹ ਦੂਰ ਹੋ ਗਈ, ਭਾਵ ਕੀ ਬੈਠ ਗਈ, ਥੱਲੇ ਦਬ ਗਈ ਹੈ।
ਸਤਿਗੁਰ ਮਿਲਕ ਮਾਤ ਨਿਸ਼ਾਨੀ,
ਕਹਿੰਦੇ ਕਿਸ ਤਰ੍ਹਾਂ ਧੂੜ ਥੱਲੇ ਬੈਠ ਗਈ ਹੈ ਵਰਖਾ ਦੀ ਰੁੱਤ ਆਉਣ ਤੋਂ, ਕਹਿੰਦੇ ਜਿਵੇਂ ਸਤਿਗੁਰਾਂ ਦੇ ਨਾਲ ਮਿਲ ਕੇ ਤੇ ਖੋਟੀ ਮਤ ਨਾਸ ਹੋ ਜਾਂਦੀ ਹੈ।
ਪੰਥੀ ਚੰਦ ਧਾਮ ਵਿਸਰਾਮੇ,
ਜਿਹੜੇ ਰਾਹੀ ਚੱਲਦੇ ਚੱਲਦੇ ਸੀ ਤੇ ਉਹ ਆਪਣੇ ਘਰਾਂ ਦੇ ਵਿੱਚ ਉਹਨਾਂ ਨੇ ਵਿਸਰਾਮ ਪਾ ਲਿਆ, ਕਿ ਹੁਣ ਵਰਖਾ ਦੀ ਰੁੱਤ ਹੈ ਤੇ ਰਸਤਿਆਂ ਵਿੱਚ ਚਿੱਕੜ ਹੈ।
ਮਨ ਸਿਰ ਸਿਮਰਤ ਹਰਨਾਮੇ,
ਰਾਹੀ ਕਿਸ ਤਰ੍ਹਾਂ ਆਪਣੇ ਘਰਾਂ ਦੇ ਅੰਦਰ ਪੈ ਗਏ ਪਾਪ ਸਰੋਤ ਆਉਣ ਤੋਂ, ਕਹਿੰਦੇ ਜਿਵੇਂ ਮਨ ਜਿਹੜਾ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਿਆਂ ਤੇ ਮਨ ਟਿਕ ਜਾਂਦਾ ਅੰਤਰਮੁਖ ਹੋ ਕੇ।
ਜੋ ਲੀਲਾ ਕਿੰਨੀ ਰੁੱਤ ਵਰਖਾ,
ਜਿਵੇਂ ਸਤਸੰਗ ਜੀ ਇਹ ਲੀਲਾ ਖੇਡ ਜਿਹੜੀ ਸੀ ਵਰਖਾ ਦੀ ਰੁੱਤ ਨੇ ਕੀਤੀ।
ਜੋ ਮੈਂ ਕਰੋ ਸੁਣੋ ਸਹਿ ਹਰਖਾ,
ਇਸ ਵਾਸਤੇ ਉਸੇ ਤਰ੍ਹਾਂ ਮੈਂ ਵੀ ਹਮ ਗੁਰੂ ਨਾਨਕ ਸਾਹਿਬ ਦੀ ਲੀਲਾ ਖੇਡ ਵਾਲੀ ਕਥਾ ਕਹਿਣਾ, ਪ੍ਰਸੰਨਤਾ ਦੇ ਨਾਲ ਸੁਣਨਾ ਕਰੋ।
ਇੱਕ ਦਿਵਸ ਕਾਲੂ ਲੈ ਅੰਕਾ,
ਇੱਕ ਦਿਨ ਦੀ ਗੱਲ ਹੈ ਕਿ ਬਾਬੇ ਕਾਲੂ ਨੇ ਗੁਰੂ ਨਾਨਕ ਸਾਹਿਬ ਨੂੰ ਗੋਦੀ ਵਿਚ ਲੈ
ਕੇ
ਲਾਡ ਕਰਦਿਆਂ ਹੋਇਆ ਤੇ ਸਤਿਗੁਰੂ ਮਹਾਰਾਜ ਦੇ ਚਿਹਰੇ ਨੂੰ ਚੰਦਰਮਾ ਵੱਲ ਵੇਖਣਾ ਕੀਤਾ।
ਸੁੱਤ ਤੂੰ ਪਾ ਸਿਆਣਾ,
ਬਾਬਾ ਕਾਲੂ ਜੀ ਕਹਿਣ ਲੱਗੇ ਕਿ ਪੁੱਤਰ ਹੁਣ ਤੂੰ ਬਹੁਤ ਸਿਆਣਾ ਹੋ ਗਿਆ,
ਅੰਤ ਨਾ ਕਰਤ ਕੋ ਸੰਗ ਬਣ ਜਾਣਾ,
ਇਸ ਵਾਸਤੇ ਤੇ ਹੁਣ ਤੁਸੀਂ ਤੇ ਜੰਗਲ ਵਿਚ ਗਊਆਂ ਦੇ ਨਾਲ ਵੀ ਨਹੀਂ ਜਾਂਦੇ ਹੋ,
ਔਸ਼ਕ ਮਾਹੀ,
ਇਸ ਵਾਸਤੇ ਮੇਰੀ ਹੁਣ ਰਾਇ ਇਹ ਹੈ ਕਿ ਉਹ ਬਿਰਖ ਤੇ ਬਿਰਖ ਕਹਿੰਦੇ ਨੇ ਬਲਦਾਂ ਨੂੰ, ਤੇ ਦੋ ਬਲਦ ਤੁਸੀਂ ਲੈ ਲਓ, ਔਸ਼ਕ ਕਹਿੰਦੇ ਨੇ ਬੱਗ ਜਿਹੜਾ ਗਊਆਂ ਦਾ ਹੁੰਦਾ, ਗਊਆਂ ਦੇ ਬੱਗ ਦੇ ਵਿੱਚੋਂ ਤੇ ਦੋ ਬਲਦ ਜਿਹੜੇ ਆ ਤੇ ਤੁਸੀਂ ਹੁਣ ਲੈ ਲਓ, ਕਿਉਂਕਿ ਤੁਸੀਂ ਗੰਗਾ ਦੇ ਚਾਰਨ ਵਾਸਤੇ ਨਹੀਂ ਜਾਂਦੇ ਜੰਗਲ ਵਿਚ,
ਨਿਕਾਸ ਤਰਨ ਜੋ ਆਹੀ,
ਤੇ ਜਿਹੜੇ ਜਵਾਨ ਇਸ ਵਾਸਤੇ ਬਲਦ ਨੇ ਤੇ ਤੁਸੀਂ ਗੰਗਾ ਦੇ ਬੱਗ ਦੇ ਚੋਂ ਕੱਢ ਲਓ,
ਲਾਂਗਲ ਸੰਗ ਬੌਰ ਕਰ ਕੰਮ,
ਤੇ ਲਾਂਗਲ ਇੱਕ ਹਲ ਬਣਾ ਦਿੰਦੇ ਆ ਤੇ ਤੁਸੀਂ ਘਰ ਦਾ ਕੰਮ ਕਰਿਆ ਕਰੋ,
ਸੋ ਲਹੋ ਸਵਾ ਮਨ ਧਾਮਾ,
ਤੇ ਸਵਾ ਮਨ ਜਿਹੜਾ ਹੈ ਤੋਲ ਕੇ ਨਾ ਬੀਜ ਲੈ ਲਓ ਸਵੇਰੇ ਘਰ ਦੇ ਵਿਚੋਂ,
ਜਾਏ ਰਾਹੀਏ ਖੇਤ ਨਰਾਲਾ,
ਤੇ ਜਾ ਕੇ ਤੁਸੀਂ ਆਪਣਾ ਵੱਖਰਾ ਖੇਤ ਇੱਕ ਬੀਜਣਾ ਕਰੋ,
ਕਰੋ ਨੀਰ ਸੋਤੇ ਪਦ ਤੇ ਪ੍ਰਤਪਾਲਾ,
ਤੇ ਆਪ ਹੀ ਉਸਨੂੰ ਪਾਣੀ ਦਿਆ ਕਰੋ ਤੇ ਉਸ ਖੇਤ ਦੀ ਤੁਸੀਂ ਪਾਲਣਾ ਕਰੋ,
ਦੇਖ ਪਸ਼ੂ ਕੇ ਹੋਏ ਹਰ ਰਖਵਾਰੇ,
ਇਸ ਵਾਸਤੇ ਮਿਰਗਾਂ ਤੇ ਪਸ਼ੂਆਂ ਦੇ ਰਾਖੇ ਹੋਣਾ ਹੈ,
ਦੇਖ ਪਕਾਏ ਕੀਜੇ ਖਲਵਾਰੇ,
ਆਓ ਖੇਤੀ ਨੂੰ ਪਕਾ ਕੇ ਤੇ ਉਸਨੂੰ ਖਲਵਾੜੇ ਵਿਚ ਲਿਆਉਣਾ, ਤੇ ਹਰਨ ਨਾ ਪੈਣ, ਪਸ਼ੂ ਨਾ ਬਾਹਰ ਲਿਆ ਕੇ ਪੈਣ, ਬਚਾਅ ਰੱਖਣਾ ਰਾਖੀ ਕਰਨੀ ਆ,
ਇਹ ਅਨਿਆਨੋ ਬਹੁ ਇੱਕ ਵਾਰੀ,
ਤੇ ਜੇ ਕਰਕੇ ਪੁੱਤਰ ਜੀ ਇੱਕ ਵਾਰੀ ਤੁਸੀਂ ਅਨਾਜ ਨਾ ਕਮਾ ਕੇ ਘਰ ਵਿਚ ਲੈ ਆਵੋ,
ਰੱਖਦੇ ਮੂੰ ਕੰਮ ਹੈ ਦੁਚਾਰੀ,
ਤੇ ਫਿਰ ਮੈਂ ਤੁਹਾਡੇ ਨੌਕਰ ਹੋਰ ਵਧਾ ਦਿਆਂਗਾ, ਦੋ ਚਾਰ ਨੌਕਰ ਕਰ ਦਿਆਂਗਾ, ਹੁਣ ਇੱਕੋ ਨੌਕਰ ਤੁਹਾਨੂੰ ਦੇਣਾ ਹੈ,
ਅਸਬਿਦ ਕੀ ਕਿਰਤ ਕਰੋ ਨਿਭਾਹੀ,
ਇਸ ਤਰ੍ਹਾਂ ਦਾ ਜਿਹੜਾ ਕੰਮ ਕਾਰ ਹੈ ਤੇ ਉਹਨੂੰ ਨਿਭਾਉਣਾ ਕਰੋ,
ਅਟੁੱਟ ਹੋਏ ਸਭ ਕੁਛ ਕਰ ਮਾਹੀ,
ਇਸ ਵਾਸਤੇ ਤੁਹਾਡੇ ਘਰ ਦੇ ਸਭ ਕੁਛ ਫਿਰ ਅਟੋਟ ਹੋ ਜਾਵੇਗਾ,
ਸ੍ਰੀ ਨਾਨਕ ਸੁਣ ਕਰ ਪਿਤ ਬਾਣੀ,
ਸਾਂਝੀ ਗੁਰੂ ਨਾਨਕ ਸਾਹਿਬ ਨੇ ਪਿਤਾ ਜੀ ਦੀ ਬਾਣੀ ਸੁਣ ਕੇ,
ਜੋ ਧਨ ਤ੍ਰਿਸ਼ਨਾ ਮੈਂ ਲਪਟਾਨੀ,
ਜਿਹੜੀ ਧਨ ਦੀ ਤ੍ਰਿਸ਼ਨਾ ਦੇ ਅੰਦਰ ਸਾਰੀ ਫਸੀ ਹੋਈ ਸੀ,
ਸੁਣੋ ਪਿਤਾ ਜੀ ਆਇਸ ਜੈਸੀ,
ਲੱਗੀ ਪਿਤਾ ਜੀ ਸੁਣੋ ਜਿਸ ਤਰ੍ਹਾਂ ਤੁਹਾਡੀ ਆਗਿਆ ਹੋਵੇ,
ਆਪ ਹੋ ਕਰ ਹੋ ਤੈਸੀ,
ਜਿਸ ਤਰ੍ਹਾਂ ਤੁਸੀਂ ਕਹੋਗੇ ਮੈਂ ਉਸੇ ਤਰ੍ਹਾਂ ਦੀ ਕਿਰਤ ਕਰਾਂਗਾ,
ਸਭ ਕਾਲੂ ਦੀ ਇਹ ਬੀਜ ਤੁਲਾਇਆ,
ਬਾਬੇ ਕਾਲੂ ਨੇ ਸਾਧ ਸੰਗ ਜਿਹੜਾ ਬੀਜ ਸੀ ਉਹ ਤੁਲਾ ਦਿੱਤਾ,
ਇੱਕ ਕਾਮਾ ਸੁਧ ਸੰਗ ਰਲਾਇਆ,
ਆਪਣੇ ਬਾਲਕ ਦੇ ਨਾਲ ਇੱਕ ਕਾਮਾ ਨੌਕਰ ਜਿਹੜਾ ਸੀ ਰਲਾ ਦਿੱਤਾ,
ਲਾਂਗਲ ਬੀਜ ਲੈ ਕਰ ਦੋ,
ਲਾਂਗਲ ਹਲ ਤੇ ਬੀਜ ਲੈ ਕੇ ਦੋਵੇਂ ਹੀ
ਬਹੁਣ ਗਏ ਭੂਮ ਕਾ ਸੋ,
ਜਿਹੜੀ ਧਰਤੀ ਸੀ ਉਸ ਨੂੰ ਵਾਹੁਣ ਬੀਜਣ ਵਾਸਤੇ ਗਏ ਨੇ,
ਕਹੋ ਕਹੋ ਕਾਜੋ ਸਿਆਰਾ,
ਕਿਤੇ ਸਾਧ ਸੰਗ ਜੀ ਸਿਆਲ ਜਿਹੜਾ ਸੀ ਸਤਿਗੁਰਾਂ ਨੇ ਕੱਢਣਾ ਕੀਤਾ,
ਤੋ ਬੀਜ ਦੀਏ ਸਭ ਵਿਸਤਾਰਾ,
ਜਿੰਨਾ ਬੀਜ ਸੀ ਸਾਰਾ ਉਹ ਖਿਲਾਰ ਦਿੱਤਾ ਖੇਤ ਦੇ ਵਿੱਚ,
ਸਮਝਿਆ ਆਏ ਨਿਜ ਸਦਨਾ,
ਜਦੋਂ ਸ਼ਾਮ ਹੋ ਗਈ ਸਤਿਗੁਰੂ ਮਹਾਰਾਜ ਜੀ ਆਪਣੇ ਘਰ ਵਿੱਚ ਆ ਗਏ,
ਕਾਲੂ ਪ੍ਰਫੁੱਲਤ ਪਿਖ ਬਦਨਾ,
ਦੇਖ ਕੇ ਬਾਬੇ ਕਾਲੂ ਨੇ ਪੁੱਤਰ ਦਾ ਚਿਹਰਾ ਖਿੜਿਆ ਹੋਇਆ,
ਸ੍ਰੀ ਗੁਰ ਕਰ ਮੈਂ ਬਰਕਤ ਭਾਰੀ,
ਸਤਿਗੁਰੂ ਮਹਾਰਾਜ ਜੀ ਦੇ ਹੱਥਾਂ ਵਿੱਚ ਬਹੁਤ ਭਾਰੀ ਬਰਕਤ ਹੈ,
ਇਹ ਮੈਂ ਸਖਤ ਸੋ ਕਰੇ ਉਚਾਰੀ,
ਕਿਹਦੇ ਵਿੱਚ ਐਸੀ ਸ਼ਕਤੀ ਜਿਹੜਾ ਇਸ ਨੂੰ ਕਹਿ ਸਕੇ,
ਤੀਸਰੇ ਭੇਸ ਵਜਾਈ,
ਤੀਜੇ ਦਿਨ ਸਾਧ ਸੰਗਤ ਜੀ ਖੇਤੀ ਜਿਹੜੀ ਸੀ ਉਹਨੇ ਹਰਿਆਲੀ ਪ੍ਰਗਟ ਕਰ ਦਿੱਤੀ,
ਜਨ ਅਵਨੀ ਨੇ ਆਨੰਦ ਜਨਾਈ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਇੰਨੀ ਜਲਦੀ ਖੇਤੀ ਕਿਵੇਂ ਹਰੀ ਹੋ ਗਈ ਤਿੰਨਾਂ ਦਿਨਾਂ ਚ, ਕਹਿੰਦੇ ਗੁਰੂ ਨਾਨਕ ਸਾਹਿਬ ਦੇ ਆਗਮਨ ਦੀ ਖੁਸ਼ੀ ਵਿੱਚ ਕਹਿੰਦੇ ਧਰਤੀ ਨੇ ਵੀ ਆਪਣਾ ਉਤਸ਼ਾਹ ਜਿਹੜਾ ਸੀ ਨਾ ਹਰਿਆਈ ਦੇ ਰੂਪ ਦੇ ਅੰਦਰ ਪ੍ਰਗਟ ਕੀਤਾ ਆਨੰਦ ਜਿਹੜਾ ਸੀ,
ਕਾਲੂ ਜਾਏ ਤ੍ਰਿਖੀ ਜਬ ਦੇਖੀ,
ਜਦੋਂ ਬਾਬੇ ਕਾਲੂ ਨੇ ਜਾ ਕੇ ਖੇਤੀ ਵੇਖਣਾ ਕੀਤੇ,
ਲਗਨ ਉੱਗੀ ਪਾ ਮੋਦ ਵਸੇਖੀ,
ਬੜੀ ਸੰਘਣੀ ਜੰਮੀ ਹੋਈ ਤੇ ਬਹੁਤ ਹੀ ਪ੍ਰਸੰਨ ਹੋ ਗਿਆ,
ਹੋਏ ਤਾਂ ਤੁਮ ਵੱਡ ਤਿਠਕਾਰਾ,
ਕਹਿੰਦਾ ਮੇਰਾ ਮੁੰਡਾ ਮੁੰਡਾ ਨਾਨਕ ਬਹੁਤ ਬੜਾ ਭਾਰੀ ਜ਼ਿਮੀਂਦਾਰ ਹੋਵੇਗਾ,
ਜਿਉਂ ਵਸਾਇਕ ਗ੍ਰਾਮ ਨਰਾਰਾ,
ਤੇ ਬਾਬਾ ਲੱਗਾ ਹੁਣ ਵੱਡੀਆਂ ਵੱਡੀਆਂ ਛਾਲਾਂ ਮਾਰਨ, ਕਹਿੰਦਾ ਇੱਕ ਪਿੰਡ ਹੀ ਬੱਕਰਾ ਇਹਨੂੰ ਵਸਾ ਦਿਆਂਗਾ,
ਨਿਜ ਜਾ ਨਿਪ ਜਾਵਨ ਤਨ ਅਣਕ ਵਿਦਰ ਸੋ,
ਤੇ ਜੇ ਕਰਕੇ ਮੇਰੀਆਂ ਕਈਆਂ ਸਕੀਮਾਂ ਦੇ ਅਨੁਸਾਰ ਇਹ ਬਹੁਤ ਸਾਰਾ ਧਨ ਪ੍ਰਗਟ ਕਰ ਲਵੇ ਬਣਾ ਲਵੇ,
ਆਯੋ ਕਰਤ ਚਿਤਵਨ ਨਿਜ ਮਨਸੂ,
ਇਸ ਤਰ੍ਹਾਂ ਆਪਣੇ ਮਨ ਦੇ ਨਾਲ ਸਾਧ ਸੰਗਤ ਚਿਤਵਨੀਆਂ ਕਰਦਾ, ਬਾਬਾ ਕਾਲੂ ਘਰ ਨੂੰ ਆ ਰਿਹਾ,
ਸ੍ਰੀ ਗੁਰੂ ਨਾਨਕ ਦੇ ਵਿਚਾਰੀ।
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਹਿਰਦੇ ਚ ਵਿਚਾਰਨਾ ਕੀਤਾ,
ਤ੍ਰਿਸ਼ਨਾ ਦਿਨ ਪ੍ਰਤ ਪਿਤ ਭਾਰੀ।
ਕਹਿੰਦੇ ਸਾਡੇ ਪਿਤਾ ਨੂੰ ਧੰਨ ਦੀ ਬਹੁਤ ਸਾਰੀ ਤ੍ਰਿਸ਼ਨਾ ਜਿਹੜੀ ਦਿਨ ਪ੍ਰਤੀ ਵਧੀ ਜਾਂਦੀ ਹੈ।
ਜਾਤੇ ਅਭੀ ਬਣੇ ਨਵੇਰੋ।
ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹੁਣੇ ਛੇਤੀ ਨਵੇੜਾ ਕਰ ਦਈਏ।
ਧਨ ਖੱਟਣੇ ਕੋ ਮਿਟਵੈ ਤੇਰੋ।
ਜਿਹੜਾ ਧੰਨ ਦੀ ਖੱਟੀ ਦਾ ਪਿਤਾ ਦਾ ਸੰਕਲਪ ਹੈ ਝਗੜਾ ਹੀ ਨਵੇੜ ਦਈਏ।
ਵੈਸੇ ਬਾਰ ਖੇਤ ਰਖਵਾ ਰਖਵਾਰੀ।
ਜਦੋਂ ਕਿਰਤੀ ਵੱਡੀ ਹੋਏਗੀ ਸਤਿਗੁਰੂ ਮਹਾਰਾਜ ਜੀ ਨੂੰ ਉਸਦੀ ਰਾਖੀ ਦੇ ਉੱਤੇ ਬਿਠਾ ਦਿੱਤਾ।
ਵਰਜੇ ਕਿਸ ਨਾ ਚਰੇ ਪਸਚਾਰੀ।
ਕਿਸੇ ਨੂੰ ਵੀ ਸਾਧ ਸੰਗਤ ਜੀ ਰੋਕਦੇ ਨੀ, ਸਾਰੇ ਪਸ਼ੂ ਖੇਤੀ ਵਿੱਚ ਆ ਕੇ ਵੜ ਜਾਂਦੇ ਆ।
ਰਾਸ ਬੜਵਾ ਗੋ ਮ੍ਰਿਗ ਬ੍ਰਿੰਦਾ।
ਰਾਸ ਗਧੇ ਆ ਤੇ ਘੋੜੀਆਂ ਨੇ ਤੇ ਇਸ ਤਰ੍ਹਾਂ ਕੁਝ ਹਰਨ ਆ ਕੇ ਖਾ ਜਾਂਦੇ ਨੇ।
ਚਰਤ ਖੇਤ ਰਹਿ ਬੈਸ ਆਨੰਦਾ।
ਤੇ ਖੇਤੀ ਨੂੰ ਚਰਦੇ ਜਾ ਰਹੇ ਤੇ ਇਸ ਵਾਸਤੇ ਆਨੰਦ ਨਾਲ ਸਤਿਗੁਰੂ ਬੈਠੇ ਰਹਿੰਦੇ ਆਪਣੀ ਮੌਜ ਵਿੱਚ।
ਦਿਨ ਦੋ ਇੱਕ ਮੈਂ ਦੀਨ ਨਵੇਰੀ।
ਇੱਕ ਦੋ ਦਿਨਾਂ ਦੇ ਵਿੱਚ ਸਾਰੇ ਪਸ਼ੂਆਂ ਨੇ ਖਾ ਕੇ ਨਵੇੜ ਦਿੱਤੇ।
ਇੱਕ ਨਾ ਬੂਟ ਜੈ ਸਗਨ ਕਨੇਰੀ।
ਜਿੱਥੇ ਸੰਘਣੀ ਖੇਤੀ ਸੀ ਇੱਕ ਵੀ ਬੂਟਾ ਜਿਹੜਾ ਸਾਬਤਾ ਨਹੀਂ ਰਹਿਣ ਦਿੱਤਾ।
ਕਾਲੂ ਗਏ ਬਲੋਕਨ ਖੇਤੂ।
ਸਤਸੰਗ ਜੀ ਬਾਬਾ ਕਾਲੂ ਜੀ ਖੇਤ ਨੂੰ ਵੇਖਣ ਵਾਸਤੇ ਗਿਆ।
ਬੈਠੇ ਬੇਦੀ ਕੁਲ ਕੇਤੂ।
ਵੇਖਿਆ ਬੇਲੀਆਂ ਦੇ ਕੁਲ ਦੇ ਨਿਸ਼ਾਨ ਰੂਪ ਸਤਿਗੁਰੂ ਕੋਲ ਬੈਠੇ ਨੇ।